दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुंचा है कि सतगुरु गोविंद सिंह सच्चे पातशाह जी अपने महलां नूं सिख्या दे रहे ने कि जिहड़े साहिबजादे शहीदी नूं प्राप्त होए ने उन्हां दे वास्ते तुसीं दुख ना मन्नो। कल इतों तक कथा पहुंची सी, अज इतों अगे मैं प्रारंभ करदा। नित ही जो प्रणाम को पाए सो किम थेरे पिखत बन साए। सतगुरु गोविंद सिंह जी सुंदरी जी नूं कह रहे ने कि जो दुनिया है वह हमेशा बदलती रहिंदी है, भाव के हर एक समय दे उते बदलाव हुंदा रहिंदा है। सो किम थेरे पिखत बन साए, जिस गल दे विच हमेशा बदलाव रहिंदा है ਉਹ ਫਿਰ ਇਕਾਗਰਤਾ ਦੇ ਨਾਲ ਕਿਸ ਤਰ੍ਹਾਂ ਰਹਿ ਸਕਦਾ। ਪ੍ਰਥਮ ਜਨਮ ਬਾਲਕ ਲਗ ਜੋਏ ਦਿਨ ਦਿਨ ਪ੍ਰਤੀ ਦੀਰਗ ਤਨ ਹੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਪਹਿਲਾਂ ਛੋਟਾ ਜਿਹਾ ਬਾਲਕ ਹੁੰਦਾ, ਉਹਦਾ ਸਰੀਰ ਬਹੁਤ ਛੋਟਾ ਹੁੰਦਾ, ਹੌਲੀ ਹੌਲੀ ਦਿਨ ਪ੍ਰਤੀ ਦਿਨ ਉਸ ਬਾਲਕ ਦਾ ਸਰੀਰ ਵੱਧਦਾ ਜਾਂਦਾ, ਉਹ ਵੱਡਾ ਹੁੰਦਾ ਜਾਂਦਾ। तरन अवस्था लगो बिसाला होत प्रणाम सर्व था काला। सतगुरु जी कहिंदे ने कि फिर बालक तो जवानी वाली अवस्था हो जाती है, ते फिर सतगुरु सच्चे पातशाह जी कहिंदे ने कि होर भी वड्डा हो जांदा है। इस तरीके दे नाल जिहड़ा प्रणाम है वह हमेशा ही हुंदा रहिंदा है। प्रणाम दा कहण तो भाव है कि हमेशा बदलाव हुंदा ही रहिंदा है। पुने सुपैद केस होए जाए छीजे देह जवाबिन साए। हौली हौली सतगुरु सच्चे पातशाह जी कहिंदे ने कि जवानी वाली अवस्था तो बुढ़ेपे वाली अवस्था दे विच मनुख पहुंच जांदा है। जेड़े पहला काले वाल हुंदे ने ओह फिर सफेद हो जांदे ने, फिर ओह चिट्टे हो जांदे ने। हौली हौली फिर सतगुरु सच्चे पातशाह जी कहिंदे ने कि देह जर्जरी हो जांदी है, कमजोर हो जांदी है, जिहड़ी जवानी दी अवस्था है ओह मुक जांदी है, ते आदमी बुढ़ेपे दे वल चलिया जांदा है। जीरन बने विनाशी होए सब के रिद बिदत द्रग जोए। सतगुरु जी कहिंदे ने कि बुढ़ापे दे विच फिर बहुत ही ज्यादा जिहड़ी अवस्था है ओह कमजोर हो जांदी है, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਭ ਕੇ ਹਿਰਦੈ ਵਿਦਤ ਦ੍ਰਿਗ ਜੋਏ, ਭਾਵ ਕੇ ਫਿਰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਬੁਢਾਪੇ ਤੋਂ ਬਾਅਦ ਫਿਰ ਮੌਤ ਗਰਸ ਲੈਂਦੀ ਹੈ, ਮੌਤ ਆ ਜਾਂਦੀ ਹੈ ਦ੍ਰਿਗ ਜੋਏ। ਇਸ ਤੋਂ ਇਲਾਵਾ ਨੇਤਰਾਂ ਦੇ ਨਾਲ ਕਈਆਂ ਨੂੰ ਮਰਦਿਆਂ ਦੇਖਿਆ।
ਬਾਲਕ ਧਰਨ ਬ੍ਰਿਧ ਕੇ ਕਾਲ, ਅਟਕਤ ਨਹੀਂ ਪਖਤ ਨਿਤ ਕਾਲ।
ਬਾਲਕ ਤੋਂ ਜਵਾਨ ਬਣਦਾ ਹੈ, ਜਵਾਨੀ ਤੋਂ ਬੁਢੇਪਾ ਆਉਂਦਾ ਹੈ, ਤੇ ਬੁਢੇਪੇ ਤੋਂ ਬਾਅਦ ਜਿਹੜੀ ਮੌਤ ਹੈ ਉਹ ਮਨੁੱਖ ਨੂੰ ਗਰਸ ਲੈਂਦੀ ਹੈ, ਮਾਰ ਦਿੰਦੀ ਹੈ। ਅਟਕਤ ਨਹੀਂ ਪਖਤ ਨਿਤ ਕਾਲ, ਭਾਵ ਕੇ ਜਿਹੜਾ ਕਾਲ ਹੈ ਉਹ ਕਿਸੇ ਨੂੰ ਬਖਸ਼ਦਾ ਨਹੀਂ ਹੈ, ਉਹ ਕਿਸੇ ਦੇ ਰੋਕਿਆਂ ਰੁਕਦਾ ਨਹੀਂ।
ਇਸ ਮੈਂ ਪ੍ਰੀਤ ਕਰੇ ਸੋ ਜੇਤੀ, ਬਿਨਸਣ ਬਿਖੈ ਬ੍ਰਿਧਾ ਵਦ ਤੇਤੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਜਿਹੜਾ ਵੀ ਜਿੰਨੀ ਜ਼ਿਆਦਾ ਪ੍ਰੀਤੀ ਸਰੀਰ ਦੇ ਨਾਲ ਧਾਰਨ ਕਰਦਾ, ਜਦੋਂ ਫਿਰ ਉਹ ਸਰੀਰ ਖਤਮ ਹੋ ਜਾਂਦਾ ਓਨੀ ਜ਼ਿਆਦਾ ਉਹਨੂੰ ਪੀੜਾ ਵੀ ਜ਼ਿਆਦਾ ਵਿਆਪਦੀ ਹੈ, ਕਿਉਂਕਿ ਜਿੰਨਾ ਕਿਸੇ ਦੇ ਨਾਲ ਮੋਹ ਹੋਵੇਗਾ, ਜਿੰਨਾ ਕਿਸੇ ਦੇ ਨਾਲ ਸਨੇਹ ਹੋਵੇਗਾ, ਜਦੋਂ ਮੁੱਕੇਗਾ ਤੇ ਫਿਰ ਓਨਾ ਹੀ ਜ਼ਿਆਦਾ ਦੁੱਖ ਤੇ ਪੀੜਾ ਵਿਆਪੇਗੀ। ਆਮ ਤੌਰ ਦੇ ਉੱਤੇ ਜਦੋਂ ਬਾਲਕ ਛੋਟਾ ਹੁੰਦਾ ਤੇ ਜਿਹੜੀ ਮਾਂ ਹੈ ਥੋੜਾ ਜਿਹਾ ਜਦੋਂ ਵੱਡਾ ਹੁੰਦਾ ਤੇ ਕਹਿੰਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਦਰਅਸਲ ਉਹ ਵੱਡਾ ਨਹੀਂ ਹੋ ਰਿਹਾ ਹੁੰਦਾ, ਉਹ ਤੇ ਛੋਟਾ ਹੁੰਦਾ ਜਾ ਰਿਹਾ ਹੁੰਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮਾਂ ਤੇ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੁੰਦਾ ਜਾਂਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਅਗਿਆਨ ਦਾ ਇੱਕ ਐਸਾ ਪਰਦਾ ਪਿਆ ਹੋਇਆ ਕਿ ਸਾਨੂੰ ਲੱਗਦਾ ਹੈ ਉਹ ਵੱਡਾ ਹੋ ਰਿਹਾ, ਪਰ ਦਰਅਸਲ ਉਹ ਵੱਡਾ ਨਹੀਂ ਹੋ ਰਿਹਾ, ਉਹ ਤੇ ਦਿਨ ਪ੍ਰਤੀ ਦਿਨ ਪਲ ਪਲ ਖਿਨ ਖਿਨ ਛੋਟਾ ਹੀ ਹੁੰਦਾ ਜਾ ਰਿਹਾ। ਮੰਨ ਲਓ ਕਿ ਕਿਸੇ ਮਨੁੱਖ ਦੀ ਉਮਰ 100 ਸਾਲਾਂ ਦੀ ਹੈ ਤੇ ਜਦੋਂ ਬਾਲਕ 5 ਸਾਲਾਂ ਦਾ ਹੋ ਗਿਆ, ਤੇ ਦੱਸੋ ਕਿ ਜੇ 5 ਸਾਲਾਂ ਦਾ ਬਾਲਕ ਹੋ ਗਿਆ ਤੇ ਜਿਹੜੇ ਬਾਕੀ ਉਹਦੇ ਰਹਿ ਗਏ ਸਾਲ ਨੇ ਉਹ ਤੇ 95 ਹੀ ਰਹਿ ਗਏ ਨੇ। ਇਸ ਕਰਕੇ ਹਰ ਸਾਲ ਆਪਾਂ ਸਮਝਦੇ ਹਾਂ ਵੱਡਾ ਹੋ ਰਿਹਾ ਬੱਚਾ, ਪਰ ਉਹ ਤੇ ਦਿਨ ਦਿਨ ਛੋਟਾ ਹੁੰਦਾ ਜਾ ਰਿਹਾ। ਜਿਵੇਂ ਜਿਵੇਂ ਸਾਲ ਵੱਧਦੇ ਨੇ ਤਿਵੇਂ ਤਿਵੇਂ ਮੌਤ ਦਾ ਸਮਾਂ ਲੱਗ ਗਿਆ ਹੁੰਦਾ ਤੇ ਸਵਾਸ ਘਟਦੇ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਐਸਾ ਜ਼ਿਕਰ ਆਉਂਦਾ। ਇਸ ਤੋਂ ਇਲਾਵਾ ਕਬੀਰ ਜੀ ਨੇ ਲਿਖਿਆ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਤੋ ਨਾ ਜਾਣੈ ਦਿਨ ਦਿਨ ਅਵਧ ਘਟਤ ਹੈ। ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਉਹਨੇ ਇਹ ਨਹੀਂ ਪਤਾ ਕਿ ਦਿਨੋ ਦਿਨ ਛੋਟਾ ਹੋ ਰਿਹਾ। ਇਸੇ ਤਰੀਕੇ ਦੇ ਨਾਲ ਮੰਨੋ ਕਿ ਇੱਕ ਭੁਲੇਖੇ ਦੇ ਵਿੱਚ ਦੁਨੀਆ ਪਈ ਹੋਈ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿੰਨਾ ਜ਼ਿਆਦਾ ਕਿਸੇ ਦੇ ਨਾਲ ਮੋਹ ਹੁੰਦਾ, ਜਿੰਨਾ ਜ਼ਿਆਦਾ ਪ੍ਰੇਮ ਹੁੰਦਾ, ਜਦੋਂ ਖਤਮ ਹੁੰਦਾ ਓਨੀ ਜ਼ਿਆਦਾ ਪੀੜਾ ਵਿਆਪਦੀ।
ਜਹਾਂ ਆਨੰਦ ਬਿਲੰਦ ਅਨਾਸ਼ਾ, ਤਹਾਂ ਆਤਮਜ ਤੇਰੋ ਬਾਸਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਹਮੇਸ਼ਾ ਆਨੰਦ ਹੀ ਆਨੰਦ ਹੈ, ਜਿੱਥੇ ਸਾਰਿਆਂ ਤੋਂ ਵੱਡਾ ਆਨੰਦ ਹੈ, ਜਿਸ ਆਨੰਦ ਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ, ਹੇ ਸੁੰਦਰੀ ਤੇਰੇ ਪੁੱਤਰਾਂ ਦਾ ਤੇ ਉੱਥੇ ਵਾਸ ਹੈ।
ਉਚਿਤ ਨਾ ਸ਼ੋਕ ਕਰਨ ਤਿਸ ਹੇਤ, ਗਿਆਨ ਗਤੀ ਚਿਤ ਮੈਂ ਲਿਓ ਚੇਤ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਪੁੱਤਰਾਂ ਦੇ ਵਾਸਤੇ ਬਿਲਕੁਲ ਵੀ ਸੋਗ ਨਹੀਂ ਕਰਨਾ ਚਾਹੀਦਾ। ਗਿਆਨ ਗਤੀ ਚਿਤ ਮੈਂ ਲਿਹੋ ਚੇਤ, ਭਾਵ ਕੇ ਗਿਆਨ ਦੀ ਜੋ ਗਤੀ ਹੈ ਉਸ ਨੂੰ ਚਿੱਤ ਦੇ ਵਿੱਚ ਯਾਦ ਰੱਖਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਪੁੱਤਰਾਂ ਦੇ ਵਾਸਤੇ ਤੁਹਾਨੂੰ ਸੋਗ ਬਿਲਕੁਲ ਵੀ ਕਰਨਾ ਨਹੀਂ ਚਾਹੀਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਧੀਰੇ ਦਿੱਤੀ।
ਗੁਰਾਂ ਸਭ ਤਾਈ ਕਹਿਆ ਤੀਰ ਤਰੋ, ਕਿਉਂ ਰੋ ਰੋ ਹਾਲ ਗਵਾਮ ਦਿਓ, ਬੀਤ ਗਈ ਦੀ ਏਡ ਕਸੀਟ ਕਰਕੇ, ਕਿਹੜੀ ਗੱਲ ਨੂੰ ਹੁਣ ਪਛਤਾਮ ਦਿਓ। ਚਾਰੇ ਸਾਹਿਬ ਜ਼ਾਦੇ ਨਹੀਂ ਰੋਣ ਜੋਗੇ, ਚਾਰੇ ਸਾਹਿਬ ਜ਼ਾਦੇ ਨਹੀਂ ਰੋਣ ਜੋਗੇ, ਤੁਸੀਂ ਐਵੇਂ ਹੀ ਸ਼ੋਕ ਵਧਾਮ ਦਿਓ। ਉਹ ਜੀਵ ਦੇ ਸਦਾ ਕਰਤਾਰ ਸਿੰਘਾ, ਤੁਸੀਂ ਮੋਹ ਝੂਠਾ ਪਹਿਲਾਮ ਦਿਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਝੂਠੇ ਮੋਹ ਦੇ ਕਾਰਨ ਤੁਸੀਂ ਵਿਰਲਾਪ ਕਰ ਰਹੇ ਹੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਹਿਬਜ਼ਾਦੇ ਤੇ ਹਮੇਸ਼ਾ ਦੇ ਵਾਸਤੇ ਜਿੰਦੇ ਨੇ, ਉਹ ਤੇ ਅਮਰ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਕਿ ਸ਼ਹੀਦਾਂ ਨੂੰ ਕਦੇ ਵੀ ਰੋਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਕਿ ਤੁਸੀਂ ਆਮ ਤੌਰ ਦੇ ਉੱਤੇ ਇਹ ਜਾਣਦੇ ਹੋ, ਅੱਜ ਜਿਹੜਾ ਹੈ ਉਹ ਦਿਹਾੜਾ ਹੈ 15 ਅਗਸਤ ਦਾ। ਅੱਜ ਹਿੰਦੁਸਤਾਨ ਆਜ਼ਾਦ ਹੋਇਆ ਸੀ, ਆਜ਼ਾਦੀ ਦੇ ਵਾਸਤੇ ਬਹੁਤੇ ਸਾਰੇ ਪਰਵਾਨੇ ਸ਼ਮਾਂ ਦੀ ਬਲੀ ਦੇ ਉੱਤੇ ਚੜ ਗਏ, ਭਾਵ ਕਿ ਆਜ਼ਾਦੀ ਦੇ ਵਾਸਤੇ ਹਿੰਦੁਸਤਾਨ ਦੇ ਬਹੁਤ ਸਾਰੇ ਸ਼ਹੀਦ ਹੋਏ ਨੇ। ਉਹਨਾਂ ਦੇ ਵਾਸਤੇ ਭਾਵ ਕਿ ਕਦੇ ਵੀ ਸੋਗ ਨਹੀਂ ਕਰਨਾ ਚਾਹੀਦਾ, ਕਿਉਂਕਿ ਆਪਣੀ ਮਾਤਰ ਭੂਮੀ ਦੀ ਰੱਖਿਆ ਦੇ ਵਾਸਤੇ, ਆਪਣੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਉਹ ਜੂਝੇ। ਪਤਾ ਨਹੀਂ ਕਿੰਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਉਹ ਸ਼ਹੀਦ ਹੋ ਗਏ ਤੇ ਸਾਨੂੰ ਸੁੱਖ ਦੀ ਜ਼ਿੰਦਗੀ ਦੇ ਗਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਜਿਹੜੇ ਸ਼ਹੀਦ ਹੁੰਦੇ ਨੇ ਉਹ ਕਦੇ ਵੀ ਨਹੀਂ ਮਰਦੇ, ਉਹ ਹਮੇਸ਼ਾ ਵਾਸਤੇ ਆਪਣੀ ਸ਼ਹਾਦਤ ਦੇ ਕੇ ਅਮਰ ਹੋ ਜਾਂਦੇ ਨੇ। ਇਸ ਕਰਕੇ ਸਾਹਿਬਜ਼ਾਦੇ ਰੋਣ ਜੋਗੇ ਨਹੀਂ ਹਨ, ਉਹ ਤੇ ਹਮੇਸ਼ਾ ਦੇ ਵਾਸਤੇ ਅਮਰ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਵਾਸਤੇ ਸੋਗ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਅੱਗੇ ਬਿਆਨ ਕਰਦੇ ਨੇ ਕਿ ਕਿੰਨਾ ਦੇ ਵਾਸਤੇ ਸੋਗ ਕਰਨਾ ਚਾਹੀਦਾ। ਰੋਈਏ ਉਹਨਾਂ ਨੂੰ ਦੇ ਮਨੁੱਖ ਤਰਕੇ, ਜਿਹੜੇ ਪਸ਼ੂਆਂ ਵਾਂਗ ਲੰਘਾ ਜਾਵਨ, ਨਾਮ ਦਾਨ ਤੇ ਧਰਮ ਗਿਆਨ ਬਿਨਾ, ਐਵੇਂ ਜੂਣ ਮਨੁੱਖ ਗਵਾ ਜਾਵਨ, ਹੋ ਕੇ ਵਿਸ਼ੇ ਵਿਕਾਰ ਦੇ ਵਸ ਸਦਾ, ਜੋ ਪਾਪ ਅਪਰਾਧ ਕਮਾ ਜਾਵਨ, ਮਰਨ ਤੀਕ ਬੇਗੋਰੇ ਹੀ ਰਹਿਣ ਜਿਹੜੇ, ਮਾਈ ਬਾਪ ਦੇ ਤਾਈ ਸਤਾ ਜਾਵਨ, ਫਸੇ ਵਿੱਚ ਕੁਸੰਗ ਦੇ ਰਾਤ ਦਿਨੇ, ਚੋਰੀ ਯਾਰੀਆਂ ਵਿੱਚ ਬਿਤਾ ਜਾਵਨ, ਕ੍ਰਿਤ ਘਨ ਤੇ ਨਮਕ ਹਰਾਮ ਹੋਵਣ, ਬੋਲ ਤੋਲ ਝੂਠੇ ਅਖਵਾ ਜਾਵਨ, ਪਰ ਤਨ ਦੇ ਹੋ ਲੋਭੀ, ਧਰਮ ਕਰਮ ਤੇ ਸ਼ਰਮ ਰੁੜਾ ਜਾਵਨ, ਰਣ ਵਿੱਚ ਪਾਜ਼ੀ ਬਣ ਡਰ ਮੌਤੋਂ, ਪਿਛਾਂ ਭੱਜ ਦੇ ਪਿੱਠਾਂ ਦਿਖਾ ਜਾਵਨ, ਧਰਮ ਵਾਸਤੇ ਦੇਣ ਨਾ ਕੱਢ ਕੌਡੀ, ਧਨ ਵਿਸ਼ਿਆਂ ਵਿੱਚ ਉਡਾ ਜਾਵਨ, ਧੀ ਭੈਣ ਨੂੰ ਵੇਚ ਕੇ ਖਾਣ ਪੈਸਾ, ਬਚਨ ਕਰਕੇ ਪੈਰ ਖਿਸਕਾ ਜਾਵਨ, ਰਾਹ ਪਰ ਉਪਕਾਰ ਦੇ ਜਾਣ ਨਾਹੀ, ਵਾਹ ਚੱਲਦੀ ਦੁੱਖ ਪੁਚਾ ਜਾਵਨ, ਉਹ ਰੋਣ ਦੇ ਲਾਇਕ ਕਰਤਾਰ ਸਿੰਘਾ, ਬਿਨਾ ਭਗਤੀ ਉਮਰ ਵੰਜਾ ਜਾਵਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਨੂੰ ਰੋਣਾ ਚਾਹੀਦਾ, ਜਿਹੜੇ ਕਿ ਪਰਉਪਕਾਰ ਨਹੀਂ ਕਰਦੇ, ਜਿੰਨੀ ਚੱਲਦਾ ਹੈ ਵਾਹ ਲੱਗਦੀ ਹੈ, ਦੂਜੇ ਨੂੰ ਦੁੱਖ ਪਹੁੰਚਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਉਹ ਰੋਣ ਦੇ ਲਾਇਕ ਨੇ ਜਿਹੜੇ ਸ਼ਹੀਦ ਨੇ, ਉਹ ਤੇ ਰੋਣ ਦੇ ਲਾਇਕ ਬਿਲਕੁਲ ਵੀ ਨਹੀਂ ਹੁੰਦੇ, ਜਿਹੜੇ ਬਗੈਰ ਭਗਤੀ ਤੋਂ ਆਪਣੀ ਮਨੁੱਖਾ ਜ਼ਿੰਦਗੀ ਨੂੰ ਗਵਾ ਕੇ ਚਲੇ ਜਾਂਦੇ ਨੇ, ਉਹਨਾਂ ਦੇ ਵਾਸਤੇ ਰੋਣਾ ਬਣਦਾ, ਉਹਨਾਂ ਦੇ ਵਾਸਤੇ ਸੋਗ ਕਰਨਾ ਬਣਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਮਾਤਾ ਸੁੰਦਰੀ ਜੀ ਨੂੰ ਕਿ ਬਿਲਕੁਲ ਵੀ ਤੈਨੂੰ ਸਾਹਿਬਜ਼ਾਦਿਆਂ ਦਾ ਸੋਗ ਮਨਾਉਣਾ ਨਹੀਂ ਚਾਹੀਦਾ। ਸਾਹਿਬਜ਼ਾਦਿਆਂ ਦੇ ਤਾਈ ਕਿਉਂ ਰੋਣਾ, ਉਹ ਆਪਣਾ ਧਰਮ ਨਿਭਾ ਗਏ, ਖੂਬ ਛਤਰੀ ਧਰਮ ਨੂੰ ਕਰ ਪੂਰਾ, ਮਾਰ ਜ਼ਾਲਮਾ ਤਾਈ ਖਪਾ ਗਏ, ਇਸ ਦੇਸ਼ ਦੇ ਭਲੇ ਦੇ ਵਾਸਤੇ ਜੀ ਜੰਗ ਵਿੱਚ ਸ਼ਹੀਦੀਆਂ ਪਾ ਗਏ, ਸਦਾ ਜਿਉਂਦੇ ਜਸ ਦੇ ਸਣੇ ਨੇ ਉਹ, ਝੰਡੇ ਵਿੱਚ ਜਹਾਨ ਝੁਲਾ ਗਏ, ਅੱਜ ਤੱਕ ਨਾ ਕਿਸੇ ਦਿਖਾਈ ਹੈ ਸੀ ਐਸੀ ਵੀਰਤਾ, ਉਹ ਦਿਖਾ ਗਏ, ਨਾਮ ਰਹੇ ਅਟਲ ਕਰਤਾਰ ਸਿੰਘਾ, ਆਪ ਜੋਤ ਵਿੱਚ ਜੋਤ ਸਮਾ ਗਏ, ਉਹ ਤੇ ਜੋਤ ਦੇ ਵਿੱਚ ਜੋਤ ਬਣ ਕੇ ਹੀ ਸਮਾ ਗਏ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਪਦੇਸ਼ ਦਿੱਤਾ ਹੈ ਕਿ ਉਹ ਤੇ ਜੋਤ ਦੇ ਵਿਚ ਹੀ ਜਾ ਕੇ ਸਮਾ ਗਏ ਨੇ, ਉਹਨਾਂ ਦੇ ਨਾਮ ਹਮੇਸ਼ਾ ਅਟਲ ਹੋ ਕੇ ਰਹਿ ਗਏ ਨੇ।
ਮਰਨਾ ਜਮਣਾ ਕਾਰ ਸੰਸਾਰ ਦੀਏ, ਇਹਨੂੰ ਉਲਟਾਨਾ ਨਹੀਂ ਅਖਤਿਆਰ ਸਾਡੇ, ਇਸੇ ਕੰਮ ਨੂੰ ਧਰੀ ਸੀ ਦੇ ਉਹਨਾ ਹੋਣੀ ਚਾਹੀਦੀ ਦਿਲ ਵਿਚਾਰ ਸਾਡੇ, ਕੰਮ ਕਰਕੇ ਆਪਣਾ ਚਲੇ ਗਏ ਹੈ ਸੀ ਇਹਨਾਂ ਹੀ ਨਾਲ ਵਿਹਾਰ ਸਾਡੇ, ਮੈਂ ਖੁਸ਼ੀ ਦੇ ਨਾਲ ਕੁਰਬਾਨ ਕੀਤੇ ਕੀਤੀ ਆਗਿਆ ਜਿਵੇਂ ਕਰਤਾਰ ਸਾਡੇ, ਸਾਨੂੰ ਸ਼ੋਕ ਨਾ ਕਰਨਾ ਚਾਹੀਦਾ ਏ ਜੇ ਸ਼ਹੀਦ ਹੋਏ ਪੁੱਤਰ ਚਾਰ ਸਾਡੇ, ਹੱਥ ਕਰਕੇ ਸਿੱਖਾਂ ਦੇ ਵੱਲ ਕਹਿਆ ਪੁੱਤਰ ਜੀਵ ਦੇ ਕਈ ਹਜ਼ਾਰ ਸਾਡੇ, ਮੈਂ ਇਹਨਾਂ ਦੇ ਸਿਰਾਂ ਤੋਂ ਵਾਰ ਛੱਡੇ, ਮੈਂ ਇਹਨਾਂ ਦੇ ਸਿਰਾਂ ਤੋਂ ਵਾਰ ਛੱਡੇ, ਇਹੋ ਸਿੱਖ ਪੁੱਤਰ ਪਰਿਵਾਰ ਸਾਡੇ, ਕਰੋ ਸ਼ੁਕਰ ਹਜ਼ਾਰ ਕਰਤਾਰ ਸਿੰਘਾ ਨਹੀਂ ਬਾਕੀ ਰਿਹਾ ਸਿਰ ਪਾਰ ਸਾਡੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖਾਂ ਦੇ ਵੱਲ ਇਸ਼ਾਰਾ ਕਰਕੇ ਇਹਨਾਂ ਪੁੱਤਰਾਂ ਦੇ ਵਾਸਤੇ ਮੈਂ ਆਪਣੇ ਜਿਹੜੇ ਪੁੱਤਰ ਨੇ ਉਹਨਾਂ ਨੂੰ ਸ਼ਹੀਦ ਕਰਵਾ ਲਿਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮਰੇ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨਾਂ ਪੁੱਤਰਾਂ ਦੇ ਸਿਰ ਦੇ ਉੱਤੋਂ ਮੈਂ ਆਪਣੇ ਚਾਰ ਪੁੱਤਰ ਵਾਰ ਦਿੱਤੇ ਨੇ, ਫੇਰ ਕੀ ਫਰਕ ਪੈਂਦਾ ਜੇ ਚਾਰ ਮਰ ਗਏ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੀ ਬਰਕਤ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਿੱਖ ਨੇ, ਜਿਹੜੇ ਸਾਡੇ ਸਿੰਘ ਨੇ, ਉਹ ਜਿਉਂਦੇ ਨੇ। ਇਸ ਤੋਂ ਇਲਾਵਾ ਦਸਮੇਸ਼ ਪ੍ਰਕਾਸ਼ ਦੇ ਕਰਤਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਥੋੜਾ ਜਿਹਾ ਪੰਥ ਦੇ ਅੱਗੇ ਵਿਚਾਰ ਦਾ ਮਸ਼ਵਰਾ ਰੱਖਦੇ ਨੇ ਕਿ ਪੰਥ ਨੂੰ ਥੋੜੀ ਜਿਹੀ ਹੋਸ਼ ਕਰਨੀ ਚਾਹੀਦੀ।
ਐ ਪੰਥ ਤੂੰ ਕੁਝ ਵਿਚਾਰ ਕਰ ਖਾਂ, ਕਿਵੇਂ ਗੁਰਾਂ ਨੇ ਆਖ ਸੁਣਾਇਆ ਜੀ, ਇਹਨਾਂ ਪੁੱਤਰਾਂ ਤੋਂ ਬੇਟੇ ਵਾਰ ਦਿੱਤੇ, ਸਾਨੂੰ ਏਡਾ ਉੱਚਾ ਵਡਿਆਇਆ ਜੀ।
ਖਾਲਸਾ ਪੰਥ ਨੂੰ ਕਵੀ ਜੀ ਕਹਿ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਸਾਡੇ ਤੋਂ ਵਾਰੇ ਤੇ ਸਾਨੂੰ ਬਹੁਤ ਵੱਡੀ ਉੱਚੀ ਵਡਿਆਈ ਬਖਸ਼ੀ।
ਖਤਮ ਆਪਣਾ ਸਭ ਪਰਿਵਾਰ ਕਰਕੇ, ਅਸਾਂ ਪਾਪੀਆਂ ਤਾਈ ਬਚਾਇਆ ਸੀ, ਸਾਨੂੰ ਪੁੱਤਰਾਂ ਤੋਂ ਪਿਆਰਾ ਕਰ ਕਹਿਆ, ਪੁੱਤਰ ਸੇਵਕਾਂ ਤਾਈ ਬਣਾਇਆ ਸੀ, ਟੋਟੇ ਜਿਗਰ ਦੇ ਕਰ ਕੁਰਬਾਨ ਚਾਰੇ, ਸਾਨੂੰ ਪੁੱਤਰ ਕਰ ਬੁਲਾਇਆ ਸੀ, ਨਿਰਾ ਆਖ ਹੀ ਮੋਹ ਨਾ ਛੱਡਿਆ ਸੀ, ਪੂਰਾ ਕਰਕੇ ਸਾਫ ਵਿਖਾਇਆ ਸੀ, ਸਭ ਕੁਝ ਹੀ ਪੰਥ ਨੂੰ ਸੌਂਪ ਦਿੱਤਾ, ਸਭ ਕੁਝ ਹੀ ਪੰਥ ਨੂੰ ਸੌਂਪ ਦਿੱਤਾ, ਜਰਾ ਦੱਸੋ ਖਾਂ ਕੀ ਲੁਕਾਇਆ ਸੀ, ਕੁਝ ਸੋਚ ਕਰੋ ਕਰਤਾਰ ਸਿੰਘਾ, ਸਾਨੂੰ ਕਿਉਂ ਗੁਰਾਂ ਗਲ ਲਾਇਆ ਸੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਮੁੱਚੇ ਸਿੱਖ ਸਮਾਜ ਨੂੰ ਕਹਿ ਰਹੇ ਨੇ ਕਿ ਜਰਾ ਸਾਨੂੰ ਸੋਚ ਕਰਨੀ ਚਾਹੀਦੀ ਹੈ ਕਿ ਕਿਉਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਸੀ। ਕਵੀ ਜੀ ਦਾ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਗੁਰਸਿੱਖੀ ਦੇ ਵਿੱਚ ਪੂਰੇ ਉਤਰ ਨਹੀਂ ਰਹੇ, ਇਸ ਗੱਲ ਦਾ ਅਫਸੋਸ ਜ਼ਾਹਰ ਕਰ ਰਹੇ ਨੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ। ਅੱਗੇ ਲਿਖਦੇ ਨੇ ਜੇ ਗੁਰਾਂ ਨੇ ਅਸਾਂ ਨੂੰ ਪੁੱਤ ਕਹਿਆ, ਅਸਾਂ ਬਣ ਕੇ ਪੁੱਤ ਦਿਖਾਇਆ ਏ, ਕਿ ਜੇ ਸਤਿਗੁਰਾਂ ਨੇ ਸਾਨੂੰ ਪੁੱਤਰ ਆਖਿਆ ਤੇ ਕੀ ਅਸੀਂ ਵੀ ਵਾਕਿਆ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਣ ਕੇ ਦਿਖਾ ਦਿੱਤਾ ਹੈ, ਜਾਂ ਕਿਸ ਗੱਲ ਦੇ ਵਿੱਚ ਅਧੂਰੇ ਰਹਿ।
ਜੇ ਗੁਰਾਂ ਨੇ ਅਸਾਂ ਨੂੰ ਪੁੱਤ ਕਹਿਆ, ਅਸਾਂ ਬਣ ਕੇ ਪੁੱਤ ਦਿਖਾਇਆ ਏ, ਸਤਿਗੁਰਾਂ ਦੀ ਉੱਚੀ ਦਲੀਲ ਤਾਈ ਉੱਚਾ ਕੀਤਾ ਜਾਂ ਅਸਾਂ ਘਟਾਇਆ ਏ, ਬਹੁਤੇ ਫੋਲਣੇ ਇਹੋ ਜਿਹੇ ਫੋਲਦਾ ਨਹੀਂ, ਸਿਰਫ ਨੁਕਤਾ ਯਾਦ ਕਰਾਇਆ ਏ, ਸੱਚ ਆਖਦਾ ਮੈਂ ਕਰਤਾਰ ਸਿੰਘਾ, ਨਹੀਂ ਬਣ ਕੇ ਸੁਪੁੱਤਰ ਦਿਖਾਇਆ।
ਕਵੀ ਜੀ ਲਿਖਦੇ ਨੇ ਮੈਂ ਸੱਚ ਕਹਿੰਦਾ ਹਾਂ ਕਿ ਜੋ ਆਸ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੋਂ ਲਾਈ ਸੀ, ਅਸੀਂ ਉਸ ਆਸ ਸਤਿਗੁਰਾਂ ਦੀ ਨੂੰ ਪੂਰੀ ਨਹੀਂ ਕਰ ਸਕੇ, ਭਾਵ ਕਿ ਗੁਰਸਿੱਖੀ ਦੇ ਉੱਤੇ ਅਸੀਂ ਪੂਰੇ ਤਰੀਕੇ ਦੇ ਨਾਲ ਚੱਲ ਨਹੀਂ ਰਹੇ। ਇੱਕ ਨੁਕਤਾ ਕਵੀ ਜੀ ਲਿਖਦੇ ਨੇ, ਮੈਂ ਯਾਦ ਕਰਾ ਰਿਹਾ ਕਿ ਸਾਨੂੰ ਚਾਹੀਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਉਹਨਾਂ ਦੇ ਆਸ਼ੇ ਮੁਤਾਬਕ ਬਰਕਰਾਰ ਰੱਖੀਏ। ਸੋ ਇਸ ਤਰੀਕੇ ਦੀਆਂ ਦਲੀਲਾਂ ਦੇ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਸੁੰਦਰੀ ਜੀ ਨੂੰ। ਇਤਿਆਦਿਕ ਕਹਿ ਰੁਦਤ ਹਟਾਈ ਤਉਨ ਪੁੱਤਰ ਪ੍ਰੀਤ ਮਨ ਜਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਸਤਿਗੁਰਾਂ ਨੇ ਬਚਨ ਕਰਕੇ ਰੋਣ ਤੋਂ ਸੁੰਦਰੀ ਨੂੰ ਮਨਾ ਕਰ ਦਿੱਤਾ, ਰੋਣੋ ਚੁੱਪ ਕਰ ਗਈ। ਪਰ ਤਉ ਨਾ ਪੁੱਤਰ ਪ੍ਰੀਤ ਮਨ ਜਾਈ, ਪਰ ਤਾਂ ਵੀ ਮਨ ਦੇ ਵਿੱਚੋਂ ਜਿਹੜਾ ਪੁੱਤਰਾਂ ਦਾ ਮੋਹ ਸੀ ਉਹ ਗਿਆ ਨਾ। ਇਤਨੇ ਮੈਂ ਡੱਲਾ ਚੱਲ ਆਇਓ ਹੱਥ ਜੋਰ ਕਰ ਬਾਕ ਲਾਇਓ। ਇੰਨੇ ਚਿਰ ਨੂੰ ਡੱਲਾ ਉੱਥੇ ਚੱਲ ਕੇ ਪਹੁੰਚ ਗਿਆ ਹੈ, ਹੱਥ ਜੋੜ ਕੇ ਉਹਨੇ ਬੇਨਤੀ ਕੀਤੀ। ਦਿਓ ਆਇਸ ਅਬ ਇਨ ਗੁਸਾਈ ਬਸੈ ਦੁਰਗ ਕੇ ਅੰਤਰ ਜਾਈ। ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਡੱਲੇ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਆਪਣੇ ਹੁਕਮ ਦੇ ਮੁਤਾਬਕ ਬਾਹਰ ਠਹਿਰੇ ਹੋਏ ਕਿਲੇ ਤੋਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਮਹਿਲਾਂ ਨੂੰ ਆਗਿਆ ਦਿਓ, ਸੱਚੇ ਪਾਤਸ਼ਾਹ ਜੀ ਇਹ ਕਿਲੇ ਦੇ ਅੰਦਰ ਨਿਵਾਸ ਕਰਨ ਤੁਹਾਡੇ ਦੋਵੇਂ ਮਹਿਲ। ਸਾਧਨ ਪ੍ਰਿਥਕ ਇਨ ਹਿਤ ਕੀਆ ਖਾਲੀ ਕਰ ਬਾਸ ਕੋ ਤਹਾਂ ਸੁਖਾਲੀ। ਡੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਦੋਵਾਂ ਮਾਤਾਵਾਂ ਦੇ ਵਾਸਤੇ ਇੱਕ ਵੱਖਰਾ ਜਿਹੜਾ ਮਕਾਨ ਹੈ ਉਸ ਨੂੰ ਖਾਲੀ ਕਰ ਦਿੱਤਾ ਗਿਆ ਹੈ, ਸੱਚੇ ਪਾਤਸ਼ਾਹ ਜੀ ਉਸ ਮਕਾਨ ਦੇ ਵਿੱਚ ਇਹ ਵਿਸੇਵਾ ਕਰਨਗੀਆਂ ਤਾਂ ਸੌਖੀਆਂ ਰਹਿਣਗੀਆਂ। ਸੁਣ ਗੁਰ ਕਹਿਓ ਬੂਝ ਲਿਓ ਇਨ ਕੋ ਬਸੈ ਤਹਾਂ ਜਹ ਭਾਵਤ ਮਨ ਕੋ। ਸਤਿਗੁਰੂ ਗੋਬਿੰਦ ਸਿੰਘ ਜੀ ਡੱਲੇ ਨੂੰ ਕਹਿੰਦੇ ਨੇ ਕਿ ਤੂੰ ਆਪੇ ਹੀ ਪੁੱਛ ਲੈ ਕਿ ਇਹ ਕਿੱਥੇ ਰਹਿਣਾ ਚਾਹੁੰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਕਿਸੇ ਪ੍ਰਕਾਰ ਦਾ ਕੋਈ ਹੁਕਮ ਨਹੀਂ ਦਿੰਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਪੁੱਛ ਲੈ, ਜਿੱਥੇ ਰਹਿਣਾ ਚਾਹੁੰਦੀਆਂ ਨੇ ਉੱਥੇ ਇਹ ਰਹਿ ਸਕਦੀਆਂ ਨੇ। ਸਾਡੇ ਵੱਲੋਂ ਤੇ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਨੂੰ ਕੋਈ ਪਾਬੰਦੀ ਨਹੀਂ ਹੈ, ਕੋਈ ਰੋਕ ਟੋਕ ਨਹੀਂ ਹੈ। ਤਬ ਡੱਲਾ ਦੋਨੋ ਟਿਗ ਗਇਓ ਹੱਥ ਜੋਰ ਕਰ ਬੋਲਤ ਪਇਓ। ਉਸ ਵੇਲੇ ਫਿਰ ਡੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਮਹਿਲਾਂ ਦੇ ਅੱਗੇ ਬੇਨਤੀ ਕੀਤੀ, ਹੱਥ ਜੋੜ ਕੇ ਇੰਜ ਕਹਿੰਦਾ ਚਲੋ ਮਾਤ ਜੀ ਦੁਰਗ ਕੇ ਅੰਤਰ ਫਿਰੋ ਭਲੇ ਸੁਖ ਲਹੋ ਨਿਰੰਤਰ। ਕਹਿੰਦਾ ਹੇ ਮਾਤਾ ਜੀ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ, ਤੁਸੀਂ ਕਿਲੇ ਦੇ ਅੰਦਰ ਪ੍ਰਵੇਸ਼ ਕਰੋ। ਕਹਿੰਦਾ ਹੈ ਡੱਲਾ ਕਿ ਤੁਸੀਂ ਲਗਾਤਾਰ ਸੁਖ ਲਵੋਗੇ, ਕਿਲੇ ਤੋਂ ਬਾਹਰ ਸੁਖ ਨਹੀਂ ਹੈ, ਸੁਵਿਧਾ ਨਹੀਂ। ਮੋਰ ਕੁਟੰਬ ਸਕਲ ਕਰ ਜੋਰ ਸਭ ਵਿਦ ਸੇਵੈ ਚਰਨ ਨਿਹੋਰੈ। ਡੱਲਾ ਕਹਿੰਦਾ ਕਿ ਮੇਰਾ ਸਾਰੇ ਦਾ ਸਾਰਾ ਪਰਿਵਾਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰੇਗਾ, ਇਸ ਤੋਂ ਇਲਾਵਾ ਮੇਰਾ ਸਾਰਾ ਪਰਿਵਾਰ ਤੁਹਾਡੀ ਚਰਨਾਂ ਦੀ ਸੇਵਾ ਕਰੇਗਾ। ਜਨਮ ਸਫਲ ਹਮ ਸਭ ਕੋ ਕਰੀਏ ਅੰਤਰ ਉਤਰੋ ਭਲੇ ਵਿਚਰੀਏ। ਡੱਲਾ ਦੋਵੇਂ ਮਾਤਾਵਾਂ ਨੂੰ ਕਹਿੰਦਾ ਕਿ ਮੇਰਾ ਮਨੁੱਖਾ ਜਨਮ ਸਫਲ ਹੋ ਜਾਵੇਗਾ, ਮੇਰੀ ਸਾਰੀ ਆਸ਼ਾ ਪੂਰੀ ਹੋ ਜਾਵੇਗੀ ਜੇਕਰ ਤੁਸੀਂ ਮਾਤਾ ਜੀ ਅੰਦਰ ਕਿਲੇ ਦੇ ਵਿੱਚ ਡੇਰਾ ਲਾਓਗੇ, ਮੇਰੇ ਭਲੇ ਦੇ ਵਾਸਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ। ਦੋਨੋ ਸੁਣ ਪਾਖਿਓ ਪਿਖ ਖਲੋ ਪ੍ਰਭ ਕੇ ਪਗਨ ਬਿਖੈ ਹੀ ਪਲੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਸਾਹਮਣੇ ਖਲੋਤਾ ਦੇਖ ਕੇ ਦੋਵਾਂ ਮਾਤਾਵਾਂ ਨੇ ਫਿਰ ਇਸ ਤਰ੍ਹਾਂ ਆਖਿਆ, ਕਹਿੰਦੀਆਂ ਨੇ ਪ੍ਰਭ ਕੇ ਪਗਨ ਵਿਖੇ ਹੀ ਪਲੋ। ਕਹਿੰਦੀਆਂ ਨੇ ਕਿ ਅਸੀਂ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੀ ਰਾਜ਼ੀ ਹਾਂ। ਚਰਨ ਸਰੋਜਨ ਵਿਚਰਨ ਚਾਹਤ ਬਹੁ ਦਿਨ ਤੇ ਹਮ ਪਿਖਨ ਉਮਾਹਤ। ਮਾਤਾਵਾਂ ਕਹਿੰਦੀਆਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਨੇ ਉਹਨਾਂ ਤੋਂ ਬਹੁਤ ਚਿਰ ਤੋਂ ਅਸੀਂ ਵਿਛੜੀਆਂ ਹੋਈਆਂ ਸਾਂ। ਅੱਜ ਸਬੱਬ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਰੀਬ ਹੋਣ ਦਾ ਮੌਕਾ ਮਿਲਿਆ ਹੈ। ਬੜੇ ਦਿਨਾਂ ਦੀ ਚਾਹ ਸੀ ਸਤਿਗੁਰਾਂ ਦੇ ਦਰਸ਼ਨਾਂ ਦੀ, ਉਹਨਾਂ ਦੇ ਚਰਨਾਂ ਦੇ ਵਿੱਚ ਵਸਣ ਦੀ। ਅੱਜ ਸਾਡੀ ਜੇਕਰ ਉਹ ਚਾਹ ਪੂਰੀ ਹੋਈ ਹੈ ਤੇ ਅਸੀਂ ਇਸ ਚਾਹ ਨੂੰ ਦੂਰ ਨਹੀਂ ਕਰ ਸਕਦੇ ਹਾਂ। ਭਾਵ ਕਿ ਜੇਕਰ ਸਤਿਗੁਰੂ ਗੋਬਿੰਦ ਸਿੰਘ ਜੀ ਬਾਹਰ ਰੁਕੇ ਨੇ, ਇਹ ਕਿਲੇ ਦੇ ਵਿੱਚ ਅੰਦਰ ਨਹੀਂ ਗਏ, ਅਸੀਂ ਵੀ ਨਹੀਂ ਜਾਵਾਂਗੀਆਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੀ ਅਸੀਂ ਜ਼ਿਆਦਾ ਸੁਖ ਮੰਨਦੇ ਹਾਂ। ਕਿਤਕ ਫਰਕ ਕਰ ਸੇਵਰੀ ਉਤਾਰਾ, ਤੰਬੂ ਤਾਣਿਓ ਕਨਾਤ ਮਜਾਰਾ। ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਥੋੜੇ ਜੇ ਫਰਕ ਦੇ ਨਾਲ ਵੱਖਰਾ ਡੇਰਾ ਮਾਤਾਵਾਂ ਦਾ ਲਵਾ ਦਿੱਤਾ ਹੈ, ਇੱਕ ਸੋਹਣਾ ਕਨਾਤ ਦੇ ਅੰਦਰ ਤੰਬੂ ਤਾਣਿਆ ਗਿਆ। ਸੁਤ ਸ਼ੋਕ ਆਤਰ ਸੁੰਦਰੀ ਸੁੰਦਰ, ਸਾਹਿਬ ਦੇਵੀ ਜੁੱਤ ਥਿਰ ਅੰਦਰ। ਉਸ ਤੰਬੂ ਦੇ ਅੰਦਰ ਬੜੀ ਸ਼ੋਕ ਆਤਰ ਜੋ ਮਾਤਾ ਸੁੰਦਰੀ ਹੈ ਉਹ ਵੀ ਬੈਠੀ ਹੈ। ਇਸ ਤੋਂ ਇਲਾਵਾ ਵਿਯੋਗ ਦੇ ਵਿੱਚ ਸ਼ੋਕ ਦੇ ਨਾਲ ਦੁਖੀ ਸਹਿਬ ਦੇਵੀ ਵੀ ਬੈਠੀ। ਡੱਲਾ ਘਰ ਆਹਾਰ ਬਿਦ ਨਾਨਾ, ਥਾਰ ਪੁਚਾਵੇ ਪ੍ਰੀਤ ਮਹਾਨਾ। ਡੱਲਾ ਅਨੇਕਾਂ ਪ੍ਰਕਾਰ ਦੇ ਪਕਵਾਨ ਤਿਆਰ ਕਰਦਾ ਹੈ ਤੇ ਇਹਨਾਂ ਦੇ ਛਕਣ ਦੇ ਵਾਸਤੇ ਉਹਨਾਂ ਥਾਲਾਂ ਨੂੰ ਬਾਹਰ ਪ੍ਰੀਤ ਦੇ ਨਾਲ ਪਹੁੰਚਾਉਂਦਾ ਹੈ। ਪੰਜ ਦਿਵਸ ਇਸ ਭਾਂਤ ਬਿਤਾਏ, ਅੰਤਰ ਦੇਗ ਬਣੇ ਸਭ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਗਾਤਾਰ ਪੰਜ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ ਨੇ। ਅੰਦਰ ਦੇਗ ਬਣਦੀ ਹੈ, ਸਿੰਘ ਅੰਦਰ ਜਾ ਕੇ ਛਕਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਤੇ ਮਾਤਾਵਾਂ ਦੇ ਵਾਸਤੇ ਲੰਗਰ ਬਾਹਰ ਲਿਆਂਦਾ ਜਾਂਦਾ। ਦੇਵਸ ਖਸ਼ਟ ਮੇ ਪ੍ਰਭ ਫਰਮਾਇਓ, ਦੇਗ ਥਾਣ ਲਿਓ ਵਹਿਰ ਬਣਾਇਓ। ਛੇਵੇਂ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹੁਕਮ ਕੀਤਾ, ਕਹਿੰਦੇ ਨੇ ਕਿ ਲੰਗਰ ਵਾਲੀ ਜਿਹੜੀ ਜਗ੍ਹਾ ਹੈ ਉਸ ਨੂੰ ਬਾਹਰ ਹੀ ਬਣਾਇਆ ਜਾਵੇ। ਪੁਣ ਡੱਲੇ ਕੋ ਕੀਆ ਸਮਝਾਵਨ, ਲੰਗਰ ਬਣ ਨਿਕਟ ਹਮ ਖਾਵਨ। ਜਦੋਂ ਸਤਿਗੁਰਾਂ ਨੇ ਆਖਿਆ ਕਿ ਬਾਹਰ ਹੀ ਕਿਲੇ ਤੋਂ ਲੰਗਰ ਤਿਆਰ ਕੀਤਾ ਜਾਵੇ, ਹੱਥ ਜੋੜ ਕੇ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਅੰਦਰ ਕਿਹੜੀ ਖਾਮੀ ਰਹਿ ਗਈ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਡੱਲੇ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੰਗਰ ਲਾਗੇ ਹੀ ਬਣਨਾ ਚਾਹੀਦਾ ਤੇ ਲਾਗੇ ਹੀ ਅਸੀਂ ਛਕ ਲਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਬਣਦਾ, ਕੁਝ ਅੰਦਰ ਜਾ ਕੇ ਛਕਦੇ ਨੇ, ਫਿਰ ਸਾਡੇ ਵਾਸਤੇ ਖੇਚਲ ਕਰਕੇ ਬਾਹਰ ਲਿਆਂਦਾ ਜਾਂਦਾ, ਸਾਨੂੰ ਇਹ ਰੀਤੀ ਕੋਈ ਚੰਗੀ ਨਹੀਂ ਲੱਗਦੀ। ਕਾਨੋ ਪਾਓ ਹਮਨੇ ਤੋ ਦੇਖਾ, ਸਭ ਬਿਦ ਕੀਨੀ ਸੇਵ ਵਸ਼ੇਖਾ। ਸਤਿਗੁਰੂ ਗੋਬਿੰਦ ਸਿੰਘ ਜੀ ਡੱਲੇ ਨੂੰ ਕਹਿੰਦੇ ਨੇ ਕਿ ਤੇਰਾ ਬਹੁਤ ਵੱਡਾ ਪ੍ਰੇਮ ਅਸੀਂ ਦੇਖਿਆ ਹੈ, ਤੇਰੀ ਪ੍ਰੀਤ ਨੂੰ ਦੇਖਿਆ। ਸਤਿਗੁਰੂ ਜੀ ਕਹਿੰਦੇ ਨੇ ਤੇਰੀ ਪ੍ਰੇਮ ਭਾਵਨਾ ਦੇ ਵਿੱਚ ਕੋਈ ਕਮੀ ਨਹੀਂ, ਤੂੰ ਵਿਸ਼ੇਸ਼ ਸੇਵਾ ਕੀਤੀ ਹੈ, ਸਾਡੀ ਇਸ ਗੱਲ ਦੇ ਵਿੱਚ ਕੋਈ ਨਾਰਾਜ਼ਗੀ ਨਹੀਂ ਹੈ ਕਿ ਅਸੀਂ ਬਾਹਰ ਲੰਗਰ ਦੇ ਵਾਸਤੇ ਕਹਿ ਰਹੇ ਹਾਂ। ਸੁਣ ਡੱਲੇ ਕਰ ਜੋਰੀ ਉਚਾਰਾ, ਮੋਹ ਕੁਟੰਬ ਸਮਾਜ ਸਾਰਾ। ਹੱਥ ਜੋੜ ਕੇ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰਾ ਸਾਰੇ ਦਾ ਸਾਰਾ ਪਰਿਵਾਰ ਤੇ ਮੇਰਾ ਸਾਰਾ ਸਾਜੋ ਸਮਾਨ ਇਹ ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਹੈ। ਕਹਿੰਦਾ ਦੁਰਗ ਤੇਨ ਹੈ ਮੈਂ ਉਦਾਰਾ, ਘਰ ਬਾਹਰ ਸਭ ਹੈ ਤੁਹਾਰਾ। ਸੱਚੇ ਪਾਤਸ਼ਾਹ ਜੀ ਮੇਰਾ ਕਿਲਾ, ਮੇਰੀਆਂ ਗਊਆਂ, ਮੇਰੀਆਂ ਮੱਝਾਂ, ਮੇਰੇ ਘੋੜੇ, ਸੱਚੇ ਪਾਤਸ਼ਾਹ ਜੀ ਇਹ ਸਭ ਕੁਝ ਤੁਹਾਡੀ ਕਿਰਪਾ ਹੈ। ਘਰ ਬਾਹਰ ਸਭ ਹੈ ਤੁਹਾਰਾ, ਸੱਚੇ ਪਾਤਸ਼ਾਹ ਜੀ ਘਰ ਬਾਹਰ ਸੱਚੇ ਪਾਤਸ਼ਾਹ ਸਾਰਾ ਤੁਹਾਡਾ ਹੀ ਹੈ। ਜਥਾ ਸ਼ਕਤ ਮੈਂ ਦੇਗ ਬਣੇ ਹੋ, ਲਿਓ ਸ਼ਰਧਾ ਪਿਖ ਜਬ ਲਗ ਦੇ ਹੋ। ਸੱਚੇ ਪਾਤਸ਼ਾਹ ਜੀ ਯਥਾ ਸ਼ਕਤ ਮੈਂ ਤੁਹਾਡੇ ਵਾਸਤੇ ਲੰਗਰ ਤਿਆਰ ਕਰਦਾ ਹਾਂ, ਲਿਹੋ ਸ਼ਰਧਾ ਪਿਖ ਮੇਰੀ ਸ਼ਰਧਾ ਨੂੰ ਸੱਚੇ ਪਾਤਸ਼ਾਹ ਜੀ ਦੇਖੋ। ਜਬ ਲਗ ਦੇ ਹੋ ਭਾਵ ਕੇ ਜਦੋਂ ਤੱਕ ਮੈਂ ਛਕਾਉਂਦਾ ਹਾਂ, ਮੇਰੇ ਲੰਗਰ ਨੂੰ ਪ੍ਰਵਾਨ ਹੀ ਕਰੋ। ਤੇਰੋ ਪਾਓ ਇਸੀ ਵਿਦਿਆ ਹੈ, ਪ੍ਰੇਮ ਸਹਿਤ ਸਾਚ ਹੀ ਕਹਿ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਭਾਵਨਾ ਐਸੀ ਹੈ, ਤੇਰਾ ਪ੍ਰੇਮ ਐਸਾ ਹੈ, ਪ੍ਰੇਮ ਦੇ ਸਮੇਤ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਸੱਚ ਕਹਿ ਰਿਹਾ ਹੈ। ਪੁਣ ਗੁਰ ਪਾਖਿਓ ਖੁਸ਼ੀ ਹਮਾਰੀ ਬਣੇ ਦੇਗ ਬਾਹਰ ਅਬ ਸਾਰੀ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੀ ਖੁਸ਼ੀ ਇਸੇ ਗੱਲ ਦੇ ਵਿੱਚ ਹੈ ਕਿ ਜਿਹੜਾ ਲੰਗਰ ਹੈ ਉਹ ਬਾਹਰ ਹੀ ਬਣਨਾ ਚਾਹੀਦਾ। ਸੰਪਾਦਕ ਜੀ ਲਿਖਦੇ ਨੇ ਕਿ ਕਿਸੇ ਤੇ ਭਾਰੂ ਨਾ ਹੋਣਾ, ਚਾਹੇ ਕਿਤਨੇ ਪ੍ਰੇਮ ਵਾਲਾ ਹੋਵੇ ਉਸਦੇ ਖਰਚ ਖੇਚਲ ਦਾ ਲਿਹਾਜ਼ ਕਰਨਾ, ਇਹ ਸੱਚੇ ਗੁਰੂ ਜੀ ਦੇ ਵਿਚਾਰਸ਼ੀਲ ਕਟਾਖੇ ਹਨ। ਦੁਨੀਆਂ ਦੇ ਪੂਜ ਲੋਕਾਂ ਨੂੰ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸੰਪਾਦਕ ਜੀ ਦਾ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਖੇਚਲ ਨਹੀਂ ਸਨ ਦੇਣਾ ਚਾਹੁੰਦੇ, ਇਸ ਕਰਕੇ ਸਤਿਗੁਰਾਂ ਨੇ ਲੰਗਰ ਬਾਹਰ ਕਰਨ ਦਾ ਹੁਕਮ ਕੀਤਾ। ਲਾਗੀ ਬਣਨ ਦੇਗ ਬੜ ਬਾਹਰ ਅਚੈ ਸਿੰਘ ਯਾਰ ਛੁਦਤ ਸੋ ਜ਼ਾਹਰ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਦੇਗ ਭਾਵ ਕੇ ਲੰਗਰ ਬਾਹਰ ਬਣ ਲੱਗਾ ਹੈ ਪ੍ਰਗਟ ਰੂਪ ਦੇ ਵਿੱਚ। ਭੁੱਖੇ ਜਿਹੜੇ ਅਭਿਆਕਤ ਨੇ ਉਹ ਵੀ ਆਣ ਕੇ ਛਕਦੇ ਨੇ ਤੇ ਜਿਹੜੇ ਸਤਿਗੁਰਾਂ ਦੇ ਸਿੰਘ ਨੇ ਉਹ ਵੀ ਛਕਦੇ ਨੇ। ਸਭ ਬੈਰਾੜ ਚਾਕਰੀ ਪਾਵੇ ਨਿਜ ਨਿਜ ਭੋਜਨ ਕਰੇ ਸੁਖਾਵੇ। ਪਰ ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਸਾਰੇ ਜਿਹੜੇ ਬੈਰਾੜ ਨੇ ਉਹਨਾਂ ਨੂੰ ਚਾਕਰੀ ਮਿਲਦੀ ਹੈ, ਤਨਖਾਹ ਮਿਲਦੀ ਹੈ, ਤੇ ਜਿੰਨੇ ਚਿਰ ਤੋਂ ਸਤਿਗੁਰਾਂ ਨੇ ਇੱਥੇ ਡੇਰਾ ਲਾਇਆ ਹੋਇਆ ਉਹ ਆਪਣਾ ਵੱਖਰਾ ਹੀ ਭੋਜਨ ਤਿਆਰ ਕਰਕੇ ਵੱਖਰਾ ਹੀ ਛਕਦੇ ਨੇ।
ਕੇਤਕ ਦਿਨ ਇਸ ਰੀਤ ਬਿਤਾਏ ਪੁਣ ਡੱਲਾ ਕਰ ਜੋਰ ਲਾਏ।
ਕਾਫੀ ਦਿਨ ਇਸੇ ਰੀਤੀ ਦੇ ਨਾਲ ਬਤੀਤ ਹੋਏ। ਇੱਕ ਦਿਨ ਡੱਲੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਅਰਜ ਕੀਤੀ।
ਸਿੰਘਣ ਸਹਿਤ ਸਕਲ ਬੈਰਾੜ ਕਰੋ ਆਪ ਹਿਤ ਤਿਆਰ ਹਾਰ।
ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਅਰਜ ਕਰਦਾ ਡੱਲਾ ਕਿ ਸੱਚੇ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਕਿ ਕਮ ਸੇ ਕਮ ਇੱਕ ਦਿਨ ਮੈਂ ਤੁਹਾਡਾ ਤੇ ਤੁਹਾਡੇ ਸਿੰਘਾਂ ਦਾ ਤੇ ਬਾਕੀ ਦੇ ਬੈਰਾੜਾਂ ਦਾ ਇਕੱਠਾ ਹੀ ਲੰਗਰ ਸੱਚੇ ਪਾਤਸ਼ਾਹ ਜੀ ਕਰਾਂ ਤੇ ਹਿੱਤ ਦੇ ਨਾਲ ਸਾਰਿਆਂ ਨੂੰ ਇਕੱਠਾ ਬਿਠਾ ਕੇ ਛਕਾਵਾਂ।
ਅੰਤਰ ਪਾਵਨ ਪਾਵਨ ਕਰੋ ਪਾਵਨ ਸਦਨ ਸਰਬ ਹੀ ਤਰੋ।
ਇਸ ਕਰਕੇ ਸੱਚੇ ਪਾਤਸ਼ਾਹ ਜੀ ਅਜੇ ਤੱਕ ਤੁਸੀਂ ਮੇਰੇ ਘਰ ਨੂੰ ਪਵਿੱਤਰ ਨਹੀਂ ਕੀਤਾ, ਮੇਰੇ ਘਰ ਦੇ ਵਿੱਚ ਆਪਣੇ ਚਰਨ ਨਹੀਂ ਪਾਏ। ਸੱਚੇ ਪਾਤਸ਼ਾਹ ਜੀ ਇਸ ਬਹਾਨੇ ਦੇ ਨਾਲ ਤੁਹਾਡੇ ਚਰਨ ਵੀ ਮੇਰੇ ਘਰ ਦੇ ਵਿੱਚ ਪੈਣਗੇ ਤੇ ਸੱਚੇ ਪਾਤਸ਼ਾਹ ਜੀ ਤੁਹਾਡੇ ਪਵਿੱਤਰ ਚਰਨ ਪੈਣ ਦੇ ਨਾਲ ਮੇਰਾ ਪੂਰਾ ਘਰ ਪਵਿੱਤਰ ਹੋ ਜਾਏਗਾ।
ਇਮ ਕੈ ਘਰ ਬਹੁ ਭਾਂਤਨ ਤਿਆਰਾ ਕਰ ਵਾਇਸ ਬਰ ਸਵਾਦ ਯਹਾਰਾ।
ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀ ਅਰਜ ਡੱਲੇ ਨੇ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਡੱਲੇ ਦੀ ਅਰਜ ਨੂੰ ਪ੍ਰਵਾਨ ਕਰ ਲਿਆ। ਇਸ ਤੋਂ ਬਾਅਦ ਡੱਲੇ ਨੇ ਬਹੁਤ ਪ੍ਰਕਾਰ ਦੇ ਨਾਲ ਭੋਜਨ ਤਿਆਰ ਕੀਤੇ ਤੇ ਸਵਾਦਮਈ ਪਕਵਾਨਾਂ ਨੂੰ ਤਿਆਰ ਕਰਕੇ ਰੱਖਿਆ।
ਮਾਦਰ ਸਨਗਦ ਪ੍ਰੇਮ ਤੇ ਕਰਿਓ ਬ੍ਰਿੰਦ ਨਰਨ ਮਿਲ ਤਿਆਰ ਸੋ ਤਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਨੁੱਖਾਂ ਨੇ ਮਿਲ ਕੇ ਇਹਨਾਂ ਪਕਵਾਨਾਂ ਨੂੰ ਤਿਆਰ ਕੀਤਾ ਹੈ। ਬੜੇ ਮਿੱਠੇ ਪਕਵਾਨ ਬਣਾਏ ਗਏ ਨੇ। ਇਸ ਤੋਂ ਇਲਾਵਾ ਕਿ ਉਹਦੇ ਨਾਲ ਲਥਪਥ ਜਿਹੜੇ ਪਕਵਾਨ ਨੇ ਉਹ ਵੀ ਤਿਆਰ ਕੀਤੇ ਨੇ ਪੂਰੀ ਪ੍ਰੇਮ ਭਾਵਨਾ ਦੇ ਨਾਲ।
ਬਿਨ ਬਖਾਣ ਗਇਓ ਲੈ ਅੰਤਰ ਪੰਗਤ ਗਣ ਬਿਠਾਏ ਨਿਰੰਤਰ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਡੱਲੇ ਨੇ ਬੇਨਤੀ ਕੀਤੀ ਹੈ, ਅਰਜ ਕਰਕੇ ਸਾਰਿਆਂ ਨੂੰ ਅੰਦਰ ਕਿਰੇ ਦੇ ਵਿੱਚ ਲੈ ਗਿਆ, ਸਾਰਿਆਂ ਨੂੰ ਪੰਗਤਾਂ ਦੇ ਵਿੱਚ ਬਿਠਾ ਦਿੱਤਾ।
ਸਤਿਗੁਰ ਹਿਤ ਚੌਂਕੀ ਡਸਵਾਈ ਸੇਤ ਸੁਜਣ ਤੇ ਉਪਰ ਛਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੇ ਵਾਸਤੇ ਲੱਕੜ ਦੀ ਬਹੁਤ ਸੁੰਦਰ ਇੱਕ ਚੌਂਕੀ ਡਾਈ ਹੈ। ਉਸ ਚੌਂਕੀ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿੱਟੇ ਰੰਗ ਦਾ ਆਸਣ ਵਿਛਾਇਆ।
ਸਭ ਕੇ ਵਿੱਚ ਥੇਰੇ ਗੋਸਾਈ ਜੁਗ ਮਾਤਨ ਕਰ ਬਿਖੈ ਬਿਠਾਈ।
ਸਾਰਿਆਂ ਸਿੰਘਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਨੇ, ਜਿਹੜੇ ਸਤਿਗੁਰਾਂ ਦੇ ਦੋਵੇਂ ਮਹਿਲ ਨੇ ਸੁੰਦਰੀ ਜੀ ਤੇ ਸਾਹਿਬ ਦੇਵੀ, ਉਹਨਾਂ ਨੂੰ ਇੱਕ ਵੱਖਰੇ ਕਮਰੇ ਦੇ ਵਿੱਚ ਬਿਠਾਇਆ ਗਿਆ।
ਸਹਿਤ ਬੈਰਾੜ ਸਿੰਘ ਬੈਠਾਏ, ਸਭ ਕੇ ਤਿਉਹਾਰ ਗਨ ਲਿਆਏ।
ਅੱਜ ਬਾਕੀ ਦੇ ਸਿੰਘਾਂ ਦੇ ਨਾਲ ਸਾਰੇ ਦੇ ਸਾਰੇ ਬੈਰਾੜਾਂ ਨੂੰ ਵੀ ਬਿਠਾਇਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਛਕਣ ਦੇ ਵਾਸਤੇ ਫਿਰ ਪਕਵਾਨਾਂ ਨੂੰ ਲਿਆਂਦਾ ਗਿਆ।
ਪਾਲੀ ਰੀਤ ਤੇ ਪਰ ਸੁਣ ਲਾਗੇ, ਥਾਲ ਵਿਸਾਲ ਕਿਰਪਾਲ ਸੋਇਆ ਗੇ।
ਭਲੇ ਤਰੀਕੇ ਦੇ ਨਾਲ ਸਾਰਿਆਂ ਦੇ ਅੱਗੇ ਜਿਹੜਾ ਭੋਜਨ ਸੀ ਉਹ ਪਰੋਸਿਆ ਗਿਆ। ਇੱਕ ਬਹੁਤ ਵੱਡਾ ਥਾਲ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਵੀ ਪਰੋਸਿਆ ਗਿਆ।
ਤਿਮ ਅੰਤਰ ਜੁਗ ਥਾਲ ਪੁਚਾਏ, ਦਾਸੀ ਬ੍ਰਿੰਦਨ ਲੈ ਕਰ ਖਾਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਉਚੇਚੇ ਤੌਰ ਦੇ ਉੱਤੇ ਜਿਹੜੇ ਥਾਲ ਸਨ ਭੋਜਨ ਦੇ ਪਰੋਸ ਕੇ ਮਾਤਾਵਾਂ ਦੇ ਛਕਣ ਦੇ ਵਾਸਤੇ ਕੱਲੇ ਗਏ ਨੇ। ਇਸ ਤੋਂ ਇਲਾਵਾ ਦਾਸੀਆਂ ਦੇ ਛਕਣ ਦੇ ਵਾਸਤੇ ਵੀ ਪਕਵਾਨ ਭੇਜੇ ਗਏ।
ਜਥਾ ਜੋਗ ਸਭ ਕੋ ਤ੍ਰਿਪਤਾਇਓ, ਖਾਰੇ ਹੋਏ ਕਰ ਚੁਰਾ ਪਠਾਇਓ।
ਯਥਾ ਜੋਗ ਇਸੇ ਤਰੀਕੇ ਦੇ ਨਾਲ ਸਾਰਿਆਂ ਨੂੰ ਭੋਜਨ ਛਕਾਇਆ ਗਿਆ। ਸਾਰੇ ਤ੍ਰਿਪਤ ਹੋਏ ਨੇ, ਸਾਰੇ ਰੱਜੇ ਨੇ, ਖੜੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੁਲਾ ਕੀਤਾ।
ਇੱਕ ਤੁਰੰਗ ਬਹੁ ਮੋਲ ਦੁਸ਼ਾਲਾ, ਪੇਟ ਰਜਤ ਪਣ ਛਤ ਤਿਸ ਕਾਲਾ।
ਇੱਕ ਬਹੁਤ ਵੱਡ ਮੁੱਲਾ ਘੋੜਾ, ਇੱਕ ਬਹੁਤ ਵੱਡ ਮੁੱਲਾ ਦੁਸ਼ਾਲਾ ਤੇ 100 ਰੁਪਇਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਭੇਟ ਕੀਤਾ ਡੱਲੇ ਨੇ।
ਦੇ ਕਰ ਪ੍ਰਭ ਕੋ ਗਰੀਬ ਨਿਵਾਈ, ਖੁਸ਼ੀ ਲੈਣ ਆਨੰਦ ਮਨ ਪਾਈ।
ਘੋੜਾ ਮੱਥਾ ਟੇਕਿਆ ਹੈ, ਵੱਡ ਮੁੱਲਾ ਦੁਸ਼ਾਲਾ ਭੇਟਾ ਰੱਖਿਆ ਤੇ 100 ਰੁਪਇਆ ਨਗਦ ਭੇਟਾ ਕੀਤਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉਹਨੇ ਸਤਿਗੁਰਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ, ਆਨੰਦ ਦੇ ਨਾਲ ਮਨ ਭਰ ਗਿਆ।
ਦੁਆ ਮਾਤਾ ਕੋ ਤੇਵਰ ਦੋਏ, ਬਣੇ ਬਹੁਤ ਧਨ ਲਾਗੇ ਜੋਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾਵਾਂ ਨੂੰ ਦੋ ਬਹੁਤ ਕੀਮਤੀ ਜ਼ੇਵਰ ਇਸ ਨੇ ਗਹਿਣੇ ਭੇਟਾ ਕੀਤੇ ਨੇ, ਜਿਹੜੇ ਗਹਿਣੇ ਬਹੁਤ ਜ਼ਿਆਦਾ ਧਨ ਦੇ ਨਾਲ ਤਿਆਰ ਕੀਤੇ ਗਏ ਸਨ, ਉਹ ਗਹਿਣੇ ਮਾਤਾਵਾਂ ਨੂੰ ਅਰਪਣ ਕੀਤੇ।
ਦੀਏ 50 ਰਜਤ ਪਣ ਤਬੈ, ਭਏ ਪ੍ਰਸੰਨ ਅਚਵ ਕਰ ਸਭੈ।
ਇਸ ਤੋਂ ਇਲਾਵਾ 50 ਰੁਪਏ ਉਹਨੇ ਮਾਤਾਵਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ ਨੇ। ਸਾਰੇ ਦੇ ਸਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੋਜਨ ਨੂੰ ਛੱਕ ਕੇ ਪ੍ਰਸੰਨ ਹੋਏ।
ਉੱਠ ਸਤ ਗੁਰ ਪਹੁੰਚੇ ਨਿਜ ਡੇਰੇ, ਸਿੰਘ ਬਿਰਾੜ ਸਕਲ ਤਿਸ ਬੇਰੇ।
ਉੱਠ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਤੋਂ ਕਿਲੇ ਤੋਂ ਬਾਹਰ ਆ ਗਏ ਨੇ, ਆਪਣੇ ਡੇਰੇ ਤੇ ਜਾ ਕੇ ਵਿਸਰਾਮ ਕੀਤਾ। ਇਸੇ ਤਰ੍ਹਾਂ ਸਾਰੇ ਬੈਰਾੜ ਵੀ ਬਾਹਰ ਆਏ।
ਡੱਲੇ ਕੋ ਬਹੁ ਭਾਂਤ ਸਰਾਹਾ, ਸੇਵ ਗੁਰੂ ਕੀ ਕਰਨ ਉਮਾਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਮਿਲ ਕੇ ਡੱਲੇ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਹੈ, ਪ੍ਰਸ਼ੰਸਾ ਕੀਤੀ ਹੈ। ਸਾਰੇ ਕਹਿੰਦੇ ਨੇ ਕਿ ਇਹਨੇ ਬਹੁਤ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਦੇ ਸਮੇਤ ਸਾਰਿਆਂ ਦੀ ਸੇਵਾ ਕੀਤੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਸੀ ਰੀਤ ਪ੍ਰਭ ਜੀ ਬਸੇ, ਲਰਨ ਹੰਗਾਮਾ ਛੋਰ, ਕਮਰ ਕਸਾ ਖੋਲਿਓ ਤੇਰੇ ਸੁਖ ਕੋ ਲੇਹ ਸਭ ਓਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਰੀਤੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਜੰਗ ਦਾ ਲੜਨਾ ਛੱਡ ਕੇ ਰੁਕੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਕਿਸਮ ਦਾ ਜਿਹੜਾ ਹਥਿਆਰਾਂ ਦਾ ਕਮਰ ਕਸਾ ਹੈ ਉਹਨੂੰ ਲਾ ਦਿੱਤਾ ਹੈ। ਸੁਖ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸਰਾਮ ਕਰ ਰਹੇ ਨੇ ਉਸ ਨਗਰ ਦੇ ਵਿੱਚ।
ਨਾਮ ਦਮ ਦਮਾ ਤਿਸ ਕੋ ਤਰਿਓ, ਭਏ ਨਿਚਿੰਤਰ ਪਣ ਬਲ ਹਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਜਗ੍ਹਾ ਦਾ ਨਾਮ ਦਮਦਮਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਹੈ। ਬਿਲਕੁਲ ਨਿਸ਼ਚਿੰਤ ਹੋ ਗਏ ਨੇ, ਵੈਰੀਆਂ ਦਾ ਬਲ ਹਾਰ ਚੁੱਕਾ ਹੈ।
पसरी सुध सब देश बदेश आवण संगत लगी हमेश। सतगुरां दे इत्थे रुकण दी जिहड़ी खबर है कवि संतोख सिंह जी लिखदे ने दूरां दूरां तक फैल गई है। इस करके जिहड़ी विशेष रूप दे विच संगत है ਉਹ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਰੋਜ਼ ਪ੍ਰਤੀ ਦਿਨ ਪਹੁੰਚਣ ਲੱਗੀ। ਅਰ ਪਿਆ ਕੋਰਨ ਦਰਸ਼ਨ ਕਰ ਮਨੋ ਕਾਮਨਾ ਤੂਰਨ ਪੁਰੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤਾਂ ਦੇ ਵੱਲੋਂ ਭੇਟਾਵਾਂ ਅਰਪਣ ਹੁੰਦੀਆਂ ਨੇ, ਸੰਗਤਾਂ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੀਆਂ ਨੇ, ਸਾਰੀਆਂ ਸੰਗਤਾਂ ਦੀਆਂ ਜਿਹੜੀਆਂ ਮਨੋ ਕਾਮਨਾ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਹੁੰਦੀਆਂ ਨੇ। ਲੱਗੈ ਦੀਵਾਨ ਸ਼ਬਦ ਕੋ ਗਾਵੇ ਪ੍ਰੇਮੀ ਸਿੰਘ ਹਜ਼ਾਰੋ ਆਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਦੀਵਾਨ ਸਜਦਾ ਹੈ, ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ, ਹਜ਼ਾਰਾਂ ਜਿਹੜੇ ਪ੍ਰੇਮੀ ਸਿੱਖ ਨੇ ਉਹ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ ਤੇ ਗੁਰਬਾਣੀ ਦੇ ਕੀਰਤਨ ਨੂੰ ਸੁਣਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਲੀਲਾ ਹੈ ਉਸ ਜਗ੍ਹਾ ਦੇ ਉੱਤੇ ਵਰਤਾਈ ਹੋਈ ਹੈ। ਗੁਰੂ ਸਾਹਿਬ ਤਲਵੰਡੀ ਦੇ ਵਿੱਚ ਠਹਿਰੇ ਟੋਲੇ ਸੰਗਤਾਂ ਦੇ ਨਿਤ ਆਉਂਦੇ ਰਹਿੰਦੇ ਸਤ ਧਰਮ ਉਪਦੇਸ਼ ਤੇ ਵੀਰਤਾ ਦੇ ਨਵੇਂ ਸੈਂਕੜੇ ਸਿੰਘ ਸਜਾਉਂਦੇ ਰਹਿੰਦੇ ਪਹਿਰ ਪਿਛਲੇ ਨਿਤ ਸ਼ਿਕਾਰ ਜਾਂਦੇ ਸਹਿਜੀਆਂ ਦੀ ਮੁਕਤ ਕਰਾਉਂਦੇ ਰਹਿੰਦੇ ਡੱਲੇ ਜਹੇ ਪ੍ਰੇਮੀ ਕਰਤਾਰ ਸਿੰਘਾ ਤਨ ਮਨ ਲਾ ਸੇਵ ਕਮਾਉਂਦੇ ਰਹਿੰਦੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਦੇ ਵਿੱਚ ਠਹਿਰੇ ਹੋਏ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਛੋਟਾ ਜਿਹੜਾ ਪ੍ਰਸੰਗ ਹੈ ਉਹ ਪੇਸ਼ ਕਰਦੇ ਨੇ। ਇੱਕ ਦਿਨ ਸੰਗਤ ਆਈ ਬਹੁਤ ਸਾਰੀ ਅਰਦਾਸੀਆ ਅਰਜ ਗੁਜਾਰ ਦਾਜੀ ਸਿੱਖ ਸਿੱਖਣੀ ਆਪ ਦੇ ਬਹੁਤ ਆਏ ਦੇਹੋ ਦਰਸ਼ਨ ਇਉਂ ਉਚਾਰਦਾ ਜੀ ਬੋਲੇ ਗੁਰੂ ਜੀ ਸਾਡੇ ਨੇ ਸਿੱਖ ਥੋੜੇ ਉਹ ਫੇਰ ਅੱਗੋਂ ਬਚਨ ਟਾਰਦਾ ਜੀ ਸਭ ਤੁਹਾਡੇ ਨੇ ਸਿੱਖ ਕਰਤਾਰ ਸਿੰਘਾ ਚਾਹੋ ਸਭ ਨੂੰ ਕਰਨ ਦੀਦਾਰਦਾ ਜੀ। ਇੱਕ ਸਮੇਂ ਅਰਦਾਸੀਏ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਬਹੁਤੇ ਸਾਰੇ ਸਿੱਖ ਤੇ ਸਿੱਖਣੀਆਂ ਦਰਸ਼ਨ ਕਰਨ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਆਏ ਨੇ। ਸਤਿਗੁਰਾਂ ਨੇ ਆਖਿਆ ਕਿ ਸਾਡੇ ਸਿੱਖ ਤੇ ਥੋੜੇ ਨੇ, ਉਹ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਜੀ ਬਹੁਤੇ ਨੇ, ਸਾਰਿਆਂ ਨੂੰ ਤੁਹਾਡੇ ਦਰਸ਼ਨ ਦੀਦਾਰਿਆਂ ਦਾ ਚਾਹ ਹੈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੇ ਇੱਕ ਪ੍ਰਕਾਰ ਦੇ ਪਰਖ ਕਰਕੇ ਸਾਰਿਆਂ ਨੂੰ ਦਿਖਾਈ, ਇੱਕ ਕੌਤਕ ਵਰਤਾਇਆ। ਸਤ ਗੁਰਿਆ ਦਮਦਮੇ ਬੈਠ ਗਏ ਸਭ ਆਇਆ ਪੇਟ ਚੜਾਂਦੇ ਜਾਂਦੇ ਜਿਹੜਾ ਆਉਂਦਾ ਉਸ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਹੀ ਪੁੱਛ ਪੁਛਾਂਦੇ ਜਾਂਦੇ ਸਿੱਖਾ ਸਿੱਖਣੀ ਤੇਰੀ ਹੈ ਦੱਸ ਕਿੱਥੇ ਮੇਰੀ ਸਿੱਖਣੀ ਆਓ ਬਤਾਉਂਦੇ ਜਾਂਦੇ ਕਹਿੰਦੇ ਸਿੱਖਣੀ ਨੂੰ ਤੇਰਾ ਸਿੱਖ ਕਿੱਥੇ ਮੇਰਾ ਸਿੱਖ ਆਓ ਬਤਾਉਂਦੇ ਜਾਂਦੇ ਗੁਰ ਸਿੱਖਣੀ ਆਓ ਮੈਂ ਸਿੱਖ ਗੁਰ ਦਾ ਗੁਰ ਸਿੱਖਣੀ ਆਓ ਮੈਂ ਸਿੱਖ ਗੁਰ ਦਾ ਜਿਨ੍ਹਾਂ ਆਖਿਆ ਵੱਖ ਬਿਠਾਉਂਦੇ ਜਾਂਦੇ ਇਹ ਚਰਿੱਤਰ ਕਰ ਕਰਤਾਰ ਸਿੰਘਾ ਸਬਕ ਸੰਗਤਾਂ ਤਾਂ ਹੀ ਸਿਖਾਉਂਦੇ ਜਾਂਦੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕੌਤਕ ਇਹ ਕੀਤਾ ਕਿ ਜਿਹੜਾ ਸਿੱਖ ਆਉਂਦਾ ਹੈ ਉਹਨੂੰ ਪੁੱਛਦੇ ਨੇ ਤੇਰੀ ਸਿੱਖਣੀ ਕਿੱਥੇ ਹੈ, ਉਹ ਕਹਿੰਦਾ ਸੱਚੇ ਪਾਤਸ਼ਾਹ ਜੀ ਆਉ ਮੇਰੀ ਸਿੱਖਣੀ ਖਲੋਤੀ ਹੈ। ਜਿਹੜੀ ਸਿੱਖਣੀ ਆਉਂਦੀ ਹੈ ਉਹਨੂੰ ਪੁੱਛਦੇ ਨੇ ਤੇਰਾ ਸਿੱਖ ਕਿੱਥੇ ਹੈ, ਇਸ਼ਾਰਾ ਕਰਕੇ ਕਹਿੰਦੀ ਹੈ ਆਉ ਮੇਰਾ ਸਿੱਖ ਖਲੋਤਾ ਹੈ। ਇਸ ਤੋਂ ਇਲਾਵਾ ਕਈਆਂ ਨੂੰ ਪੁੱਛਿਆ ਤੇ ਉਹਨਾਂ ਨੇ ਆਖਿਆ ਗੁਰ ਸਿੱਖਣੀ ਆਓ, ਭਾਵ ਕੇ ਕਈਆਂ ਨੇ ਸਿੰਘਾਂ ਨੇ ਜਵਾਬ ਦਿੱਤਾ ਕਿ ਗੁਰੂ ਦੀ ਸਿੱਖਣੀ ਆਓ ਖਲੋਤੀ ਹੈ ਤੇ ਕਈਆਂ ਨੇ ਦੂਜੇ ਪਾਸੇ ਆਖਿਆ ਕਿ ਗੁਰੂ ਦਾ ਸਿੱਖ ਆਓ ਖਲੋਤਾ ਹੈ। ਪਾਪ ਕਿ ਉਹ ਮੇਰਾ ਸਿੱਖ ਖਲੋਤਾ ਹੈ, ਉਹ ਮੇਰੀ ਸਿੱਖਣੀ ਖਲੋਤੀ ਹੈ। ਆਮ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਹੈ, ਪਰ ਜਿਹੜੇ ਵਿਚਾਰਸ਼ੀਲ ਸਨ ਉਹਨਾਂ ਨੇ ਗੁਰੂ ਦੇ ਨਾਮ ਨੂੰ ਜੋੜਿਆ, ਉਹ ਗੁਰੂ ਦਾ ਸਿੱਖ ਖਲੋਤਾ ਹੈ, ਉਹ ਗੁਰੂ ਦੀ ਸਿੱਖਣੀ ਖਲੋਤੀ ਹੈ, ਭਾਵ ਕਿ ਇਸ ਤਰ੍ਹਾਂ ਉਹਨਾਂ ਨੇ ਜ਼ਾਹਰ ਕੀਤਾ। ਸੋ ਇਸ ਤਰੀਕੇ ਦੇ ਨਾਲ ਇੱਕ ਕੌਤਕ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਿਖਾਇਆ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਰੁਕੇ ਹੋਏ ਨੇ।
ਸ੍ਰੀ ਪ੍ਰਭ ਚੜ ਅਖੇਰ ਕੋ ਚਾਲੇ, ਸੰਗੇ ਸਿੰਘ ਅਰੂੜਤ ਜਾਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ। ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਸਨ ਉਹ ਵੀ ਸ਼ਿਕਾਰ ਖੇਡਣ ਦੇ ਵਾਸਤੇ ਨਾਲ ਗਏ।
ਜਬ ਡੇਰੇ ਤੇ ਨਿਕਸਣ ਲਾਗੇ, ਕਾਹਿਓ ਸਾਦੇ ਕੇ ਇਸਤਰੀ ਆਗੇ।
ਜਦੋਂ ਹੀ ਡੇਰੇ ਦੇ ਵਿੱਚੋਂ ਬਾਹਰ ਨਿਕਲੇ, ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਔਰਤ ਮਿਲੀ ਜਿਨੇ ਕੇ ਸਤਿਗੁਰਾਂ ਨੂੰ ਦੇਖਦਿਆਂ ਸਾਰ ਉੱਚੀ ਆਵਾਜ਼ ਦੇ ਨਾਲ ਸੱਦ ਪੜਿਆ। ਲੰਮੀ ਹੇਕ ਦੇ ਗੀਤ ਨੂੰ ਆਖਿਆ ਜਾਂਦਾ ਹੈ ਸੱਦ। ਉਹ ਜਿਹੜੀ ਔਰਤ ਸੀ ਉਹਨੇ ਇਸ ਤਰੀਕੇ ਦੇ ਨਾਲ ਸੱਦ ਪੜਿਆ, ਉਹਦੇ ਸੱਦ ਦੇ ਇਹ ਬੋਲ ਸਨ।
ਬਿਨੈ ਕਰੇਂਦੀ ਵੋ ਸਤਿਗੁਰ ਗੋਬਿੰਦ ਸਿੰਘ ਅੱਗੇ, ਸੋਹਣੀ ਦਾੜੀ ਬੀਬੀ ਪੱਗੇ, ਗੋਤ ਵੜਾਏ ਚ ਪਿੰਡ ਹੈ ਚੱਬੇ, ਖਾਲੀ ਚੱਲੀ ਜੇ ਇੱਕ ਫਲ ਲੱਗੇ।
ਇਹ ਉਹਦੇ ਸੱਦ ਦੇ ਬੋਲ ਸਨ।
ਸੁਣ ਸਾਹਿਬ ਤਿਸ ਕੀ ਦਸ਼ੇਰ, ਮੁਸਕਾਨੇ ਪਾਖਿਓ ਕਹੋ ਫੇਰ।
ਜਦੋਂ ਉਸ ਬੀਬੀ ਨੇ ਐਸਾ ਸੱਦ ਪੜਿਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਗਾਉਂ ਦੇ ਨਾਲ ਦੇਖਿਆ, ਮੁਸਕਰਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬੀਬੀ ਇੱਕ ਵਾਰੀ ਫੇਰ ਪੜ ਜੋ ਤੂੰ ਪੜਿਆ।
ਇਸਤਰੀ ਸੁਣ ਕਰ ਬਾਉਰੀ ਉਚਾਰਾ, ਪੂਰਬ ਗਾਵਿਓ ਜਿਸੀ ਪਰ ਕਾਰਾ।
ਉਸ ਇਸਤਰੀ ਨੇ, ਉਸ ਔਰਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਿਆ ਤੇ ਦੁਬਾਰਾ ਉਹਨੇ ਪਹਿਲਾਂ ਦੀ ਤਰ੍ਹਾਂ ਹੀ ਉਹ ਸੱਦ ਗਵਿਆ, ਉਹ ਸੱਦ ਪੜਿਆ ਜਿਹਦੇ ਬੋਲ ਸਨ,
ਬਿਨ ਕਰੇਂਦੀ ਵੋ ਸਤਿਗੁਰ ਗੋਬਿੰਦ ਸਿੰਘ ਅੱਗੇ।
ਭਾਵ ਇਹਦਾ ਸੱਦ ਦਾ ਆਇਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਮੈਂ ਬੇਨਤੀ ਕਰਦੇ ਹਾਂ।
ਸੋਹਣੀ ਦਾੜੀ ਬੀਬੀ ਪੱਗੇ,
ਭਾਵ ਕਿ ਤੁਹਾਡਾ ਦਾੜਾ ਬਹੁਤ ਸੁੰਦਰ ਹੈ, ਤੁਹਾਡੀ ਦਸਤਾਰ ਬੜੀ ਸੋਹਣੀ।
ਗੋਤ ਵੜਾਏ ਚ ਪਿੰਡ ਹੈ ਚੱਬੇ,
ਆਪਣੇ ਆਪ ਦੇ ਬਾਰੇ ਕਹਿੰਦੀ ਹੈ ਕਿ ਮੇਰੀ ਗੋਤ ਵੜਾਏ ਚ ਹੈ, ਇਸ ਤੋਂ ਇਲਾਵਾ ਮੇਰਾ ਪਿੰਡ ਚੱਬੇ ਹੈ।
ਖਾਲੀ ਚੱਲੀ ਜੇ ਇੱਕ ਫਲ ਲੱਗੇ,
ਅਖੀਰਲੀ ਪੰਕਤੀ ਦੇ ਵਿੱਚ ਉਹਨੇ ਆਖਿਆ, ਖਾਲੀ ਚੱਲੀ ਜੇ ਇੱਕ ਫਲ ਲੱਗੇ,
ਭਾਵ ਕਿ ਦੁਨੀਆ ਤੋਂ ਖਾਲੀ ਜਾ ਰਹੀ ਹਾਂ, ਜੇਕਰ ਇੱਕ ਫਲ ਲੱਗੇ।
ਇੱਕ ਫਲ ਲੱਗਣ ਤੋਂ ਭਾਵ ਹੈ ਕਿ ਮੈਂ ਇੱਕ ਔਲਾਦ ਨੂੰ ਪ੍ਰਾਪਤ ਕਰਾਂ, ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ, ਐਸਾ ਪੁੱਤਰ ਰੂਪੀ ਫਲ ਉਹਨੇ ਸੱਦ ਦੇ ਵਿੱਚ ਮੰਗਿਆ।
ਬੂਜੀ ਪ੍ਰਭੂ ਕਹਾਂ ਤੇ ਆਈ, ਕੌਣ ਦੇਸ਼ ਕਿਸ ਗ੍ਰਾਮ ਬਸਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਹਿੰਦੇ ਨੇ, ਬੀਬੀ ਤੂੰ ਕਿੱਥੋਂ ਆਈ ਹੈ, ਕਿਹੜੇ ਇਲਾਕੇ ਦੇ ਵਿੱਚ ਰਹਿਣ ਵਾਲੀ ਹੈ, ਕੀ ਤੇਰੇ ਪਿੰਡ ਦਾ ਨਾਮ ਹੈ।
ਗੁਰ ਗਰੀਬ ਨਿਵਾਜ ਸੁਣੀ ਜੈ, ਚੱਬਾ ਮਾਝੇ ਦੇਸ਼ ਜਨੀਜੈ।
ਹੱਥ ਜੋੜ ਕੇ ਕਹਿੰਦੀ ਹੈ, ਸੱਚੇ ਪਾਤਸ਼ਾਹ ਜੀ ਮੈਂ ਸੱਦ ਦੇ ਵਿੱਚ ਇਹੀ ਤੇ ਬੇਨਤੀ ਕੀਤੀ ਹੈ। ਕਹਿੰਦੀ ਹੈ, ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮਾਝੇ ਦੇ ਇਲਾਕੇ ਦੇ ਵਿੱਚ ਚੱਬਾ ਨਾਂ ਦਾ ਇੱਕ ਪਿੰਡ ਹੈ।
ਸ੍ਰੀ ਅੰਮ੍ਰਿਤਸਰ ਦੱਖਣ ਪਾਸੇ, ਤੀਨ ਕੋਸ ਪਰ ਗ੍ਰਾਮ ਸੋ ਬਸੇ।
ਬੀਬੀ ਕਹਿੰਦੀ ਹੈ ਕਿ ਅੰਮ੍ਰਿਤਸਰ ਤੋਂ ਦੱਖਣ ਵਾਲੇ ਪਾਸੇ ਤਿੰਨ ਕੁਆਂ ਦੀ ਦੂਰੀ ਦੇ ਉੱਤੇ ਸੱਚੇ ਪਾਤਸ਼ਾਹ ਜੀ, ਚੱਬੇ ਨਾਂ ਦਾ ਪਿੰਡ ਹੈ। ਸੱਚੇ ਪਾਤਸ਼ਾਹ ਜੀ, ਮੈਂ ਉੱਥੋਂ ਦੇ ਰਹਿਣ ਵਾਲੇ ਹਾਂ। ਤਰਨ ਤਾਰਨ ਵਾਲੀ ਪੱਕੀ ਸੜਕ ਦੇ ਉੱਤੇ ਇਹ ਪਿੰਡ ਹੈ। ਹੁਣ ਲਾਗੇ ਰੇਲਵੇ ਸਟੇਸ਼ਨ ਵੀ ਬਣ ਚੁੱਕਾ ਹੈ, ਜਿਸ ਦਾ ਨਾਮ ਸੰਗਰਾਣਾ ਸਾਹਿਬ ਆਖਿਆ ਜਾਂਦਾ ਹੈ, ਕਿਉਂਕਿ ਸਟੇਸ਼ਨ ਦੇ ਨਾਲ ਹੀ ਇਸ ਨਾਮ ਦਾ ਗੁਰਦੁਆਰਾ ਹੈ। ਇਸ ਕਰਕੇ ਉਸ ਜਗ੍ਹਾ ਨੂੰ ਸੰਗਰਾਣਾ ਸਾਹਿਬ ਵੀ ਆਖਿਆ ਜਾਂਦਾ ਹੈ। ਗੁਰਦੁਆਰਾ ਬਣਿਆ ਹੋਇਆ, ਉਸ ਜਗ੍ਹਾ ਦਾ ਜ਼ਿਕਰ ਕੀਤਾ ਹੈ ਕਿ ਮੈਂ ਉੱਥੋਂ ਦੀ ਰਹਿਣ ਵਾਲੀ ਹਾਂ।
ਤੈ ਤੇ ਮੈਂ ਆਈ ਤਾਰੇ ਆਸਾ, ਜਾਚਨ ਪੁੱਤਰ ਆਪਕੇ ਪਾਸਾ।
ਸੱਚੇ ਪਾਤਸ਼ਾਹ ਜੀ, ਉੱਥੋਂ ਚੱਲ ਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਦੇ ਵਾਸਤੇ ਆਈ ਹਾਂ। बैठे सभा न मांगियो गयो साध बिखै तुम सन कह दयो। सच्चे पातशाह जी वड्डी सभा सजी हुई सी इस करके मैं कामना दी मंग ना मंग सकी। सच्चे पातशाह जी इसे करके सद दे विच मैं बयान कीता। दूर पंथ ते मैं चले आई पुरो कामना शरण तक आई। सच्चे पातशाह जी बड़ी दूरों चल के मैं आई हां कृपा करके मेरी कामना नू पूरिया करो। सुन प्रभु हुकम दास को कहियो मासियार कलम यान अब चहियो। सतगुरु गोविंद सिंह सच्चे पातशाह जी ने दास नू हुकम कीता केंद्रे कलम ते स्याही ते कागज लैके पहुंच जा छेती मेरे को। ल्यायो तुरत गुरु लिख देन सिख ने दैवे हित कर लेन। सतगुरु सच्चे पातशाह जी ने कलम दे नाल एक कागज दे उत्ते पुत्र दे वास्ते लिख दिता। कवि संतोख सिंह जी लिखते ने कि सिख दे हाथ दे विच कागज दे दिता सतगुरां ने कहिंदे ने बीबी नू फड़ा दे असी इहदे उत्ते पुत्र लिख दिता।
गुर बोले एक सुत तह दयो कागज पिखत सिख लख लयो।
सतगुरां ने कागज दे उत्ते एका लिखिया सी एकांग लिखिया सी। सतगुरु जी कहिंदे ने एक पुत्र मारी तेरे घर दे विच होना असी कागज ते लिख दिता है। कागज पिखत सिख लख जयो जदों सिख ने कागज दे वल निगाह मारी ते कागज दे उत्ते कुछ होर ही लिखिया सी।
महाराज साताए पयो मुख ते कहो एक सुत दयो।
सिख कहिंदा है कि सच्चे पातशाह जी कागज दे उत्ते ते सत दा अंक पै गया होया। सच्चे पातशाह जी दे उत्ते ते साता लिखिया होया ते तुसी मुख तों कहिंदे हो एक पुत्र दिता।
सुन प्रभ कहियो सपत ही होहे आए दूर ते जाच्यो मोहे।
ते सतगुरु जी कहिंदे ने सिखा जे साता लिखिया गया है ते फिर जिन्ना लिखिया गया है उन्ने ही पुत्र होणगे। सतगुरु जी कहिंदे ने कि गुरु नानक दे घर दे विच कोई घाटा नहीं है। सतगुरु जी कहिंदे ने जे साता लिखिया गया है ते सते ही होणगे। आई दूर ते जाच्यो मोहे दूर तो आई है चल के आई है। सतगुरु जी कहिंदे ने सत ही बख्शे।
ले कागत स्त्री हर खाई कर बंधन को सदन सिदाई।
कवि संतोख सिंह जी लिखते ने कि कागज नू लैके खुशी दे नाल अपने घर दे विच नमस्कार करके वो चले गए।
समा पाए सुत सात यो पाए गुर महिमा को बहु बिद ताए।
ग्रंथाकार भाई संतोख सिंह जी लिखते ने कि समा पा के उस बीबी दे घर दे विच सत ही पुत्र पैदा होए। सतगुरु सच्चे पातशाह जी दी कीती हुई बख्शिश दे द्वारा गुर महिमा को बहु बिदताए। इस तरीके दे नाल कवि संतोख सिंह जी लिखते ने कि सतगुरु गोविंद सिंह सच्चे पातशाह जी दी महिमा बहुत ज्यादा तो ज्यादा प्रगट हुई। इसे तरीके दा वरदान वाला जेड़ा प्रसंग है ये सतगुरु हरगोबिंद सच्चे पातशाह जी दे समय दे उत्ते भी वापरिया। उस वेले सतगुरु हरगोबिंद सच्चे पातशाह जी दे चरणा दे विच भी एक बीबी ने आण के प्रार्थना कीती सी। चंद मिनटां दे वास्ते मैं प्रमाण देवांगा। इतिहास दे विच ग्रंथाकार भाई संतोख सिंह जी ने लिखिया है कि देसा नाम दी जट्टी सी सतगुरु गोविंद सिंह सच्चे पातशाह जी तों आण के उन्ने पुत्र दी मंग कीती। सतगुरु हरगोबिंद सच्चे पातशाह जी कहिंदे ने बीबी तेरे भागां दे विच पुत्र लिखिया ही नहीं है दे कित्थों दे। सतगुरां ने इनकार कर दिता। छेवें पातशाह जी ने बहुत ज्यादा मुरझाई अपने भागां नूं बड़ा कोसिया निम्मो चूणी हो के बैठी सी। उस वेले भाई गुरदास जी सतगुरां दी कृपा दे नाल उस बीबी नूं मिल गए। भाई गुरदास ने आख्या बीबी क्यों दुखी है। कहिंदी है जी पुत्र मंगण दे वास्ते आई सां। सतगुरां ने कह दिता तेरे भागां दे विच लिखिया नहीं है तेरे लिलार दे विच मत्थे दे विच रेखा नहीं है पुत्र होण दी ते मैं दे कित्थों दियां। ते भाई गुरदास ने फिर सलाह दित्ती कहिंदे ने बीबी अपने हथ दे विच स्याही ते कलम लै के चली जावीं कल नूं ते सतगुरु सच्चे पातशाह जी जेकर इनकार करनगे ते कह देवी कि उत्थे भी लिखण वाले तुसी हो इत्थे भी लिखण वाले तुसी हो। इस करके सच्चे पातशाह जी जे मेरे मत्थे दे विच रेखा नहीं लिखी पुत्र होण दी ते कृपा करके मेरे भागां दे विच सच्चे पातशाह जी लिख देवो। इसे तरह बीबे ने कीता। अगले दिन ਸਤਿਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਾ ਰਹੇ ਸਨ। ਘੋੜੇ ਦੇ ਅੱਗੇ ਜਾ ਕੇ ਖਲੋ ਗਏ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਹਰਗੋਬਿੰਦ ਜੀ ਕਹਿੰਦੇ ਨੇ, ਬੀਬੀ ਤੈਨੂੰ ਕੱਲ ਵੀ ਆਖਿਆ ਸੀ, ਤੇਰੇ ਭਾਗਾਂ ਦੇ ਵਿੱਚ ਪੁੱਤਰ ਨਹੀਂ ਲਿਖਿਆ, ਦੇ ਕਿੱਥੋਂ ਦਈਏ। ਛੇਤੀ ਦੇ ਨਾਲ ਬੀਬੀ ਨੇ ਉਹ ਜਿਹੜੀ ਕਲਮ ਤੇ ਸਿਆਹੀ ਸੀ ਅੱਗੇ ਕਰ ਦਿੱਤੀ। ਕਹਿੰਦੀ ਹੈ, ਸੱਚੇ ਪਾਤਸ਼ਾਹ ਜੀ ਨਹੀਂ ਲਿਖਿਆ ਤੇ ਲਿਖ ਦਿਓ, ਫਿਰ ਕਿਰਪਾ ਕਰੋ ਲਿਖ ਦਿਓ, ਉੱਥੇ ਵੀ ਤੁਸੀਂ ਲਿਖਣ ਵਾਲੇ ਹੋ, ਇੱਥੇ ਵੀ ਤੁਸੀਂ ਲਿਖਣ ਵਾਲੇ ਹੋ, ਕਿਰਪਾ ਕਰੋ ਫਿਰ ਲਿਖ ਦੇਵੋ। ਉਸ ਵੇਲੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਉੱਥੇ ਪ੍ਰਸੰਗ ਦੇ ਵਿੱਚ ਬਿਆਨ ਕੀਤਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਲਮ ਨੂੰ ਸਿਆਹੀ ਦੇ ਵਿੱਚ ਰਬੋਇਆ ਤੇ ਬੀਬੀ ਦੇ ਮੱਥੇ ਦੇ ਉੱਤੇ ਲਿਖਣ ਲੱਗੇ ਸੀ ਏਕਾ, ਤੇ ਘੋੜਾ ਹਿੱਲ ਗਿਆ, ਏਕੇ ਦੀ ਜਗ੍ਹਾ ਦੇ ਉੱਤੇ ਸਾਤਾ ਪੈ ਗਿਆ, ਕਿਉਂਕਿ ਜਿਹੜੇ ਪੰਜਾਬੀ ਦੇ ਹਿੰਸੇ ਨੇ ਉਹਨਾਂ ਦੇ ਵਿੱਚ ਏਕੇ ਦਾ ਤੇ ਸਾਤੇ ਦਾ ਬਹੁਤਾ ਫਰਕ ਨਹੀਂ ਹੁੰਦਾ। ਆਮ ਤੌਰ ਦੇ ਉੱਤੇ ਜਿਹੜੇ ਹਿੰਸੇ ਅਸੀਂ ਦੇਖਦੇ ਹਾਂ ਘੜੀਆਂ ਦੇ ਉੱਤੇ, ਆਮ ਜਗ੍ਹਾ ਦੇ ਉੱਤੇ ਜਿਹੜੇ ਹਿੰਸੇ ਲਿਖੇ ਜਾਂਦੇ ਨੇ, ਉਹ ਪੰਜਾਬੀ ਦੇ ਹਿੰਸੇ ਨਹੀਂ ਹਨ, ਉਹ ਅੰਗਰੇਜ਼ੀ ਦੇ ਹਿੰਸੇ ਨੇ। ਦਰਅਸਲ ਪੰਜਾਬੀ ਦੇ ਹਿੰਸੇ ਉਹ ਹੁੰਦੇ ਨੇ ਜਿਹੜੇ ਕਿ ਗ੍ਰੰਥ ਸਾਹਿਬ ਦੇ ਹਰ ਸਫ਼ੇ ਦੇ ਉੱਤੇ ਲਿਖੇ ਹੁੰਦੇ ਨੇ। ਪੁਰਾਤਨ ਗ੍ਰੰਥਾਂ ਦੇ ਵਿੱਚ ਵੀ ਐਸਾ ਲਿਖਿਆ ਹੁੰਦਾ ਹਿੰਸਾ, ਜਿਸ ਤਰ੍ਹਾਂ ਕਿ ਮੈਂ ਸੂਰਜ ਪ੍ਰਕਾਸ਼ ਦੀ ਪੋਥੀ ਨੂੰ ਪੜ੍ਹ ਰਿਹਾ, ਇਹਦੇ ਉੱਤੇ ਵੀ ਜਿਹੜੇ ਹਿੰਸੇ ਲਿਖੇ ਹੋਏ ਨੇ ਉਹ ਪੰਜਾਬੀ ਦੇ ਲਿਖੇ ਹੋਏ ਨੇ, ਕਿਉਂਕਿ ਜੇਕਰ ਥੋੜਾ ਜਿਹਾ ਕੁੰਡੀ ਨੂੰ ਮੋੜ ਦਿੱਤਾ ਜਾਵੇ ਉਹ ਏਕਾ ਬਣ ਜਾਂਦਾ ਹੈ ਪੰਜਾਬੀ ਦਾ, ਤੇ ਜੇਕਰ ਥੋੜਾ ਜਿਹਾ ਮੂੰਹ ਖੁੱਲਾ ਰਹਿ ਜਾਵੇ ਤੇ ਸਾਤਾ ਬਣ ਜਾਂਦਾ ਹੈ। ਇਸ ਕਰਕੇ ਘੋੜਾ ਹਿੱਲ ਗਿਆ, ਕੁੰਡੀ ਪੂਰੀ ਬਣ ਨਾ ਸਕੀ ਏਕੇ ਵਾਲੀ ਤੇ ਸਾਤਾ ਪੈ ਗਿਆ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਦੇਸਾਂ ਨੂੰ ਆਖਿਆ ਸੀ ਕਿ ਤੇਰੇ ਘਰ ਹੁਣ ਸੱਤ ਹੀ ਪੁੱਤਰ ਪੈਦਾ ਹੋਣਗੇ, ਕਿਉਂਕਿ ਸਾਤਾ ਲਿਖਿਆ ਗਿਆ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ, ਇਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਦੀ ਉਕਾਈ ਹੈ ਜਾਂ ਉਹਨਾਂ ਦਾ ਕੋਈ ਚੋਜ ਹੈ, ਏਕੀ ਦੀ ਜਗ੍ਹਾ ਦੇ ਉੱਤੇ ਸਾਤਾ ਪੈ ਗਿਆ, ਸੱਤ ਹੀ ਪੁੱਤਰ ਫਿਰ ਸਮਾਂ ਪਾ ਕੇ ਉਸ ਦੇ ਘਰ ਦੇ ਵਿੱਚ ਪੈਦਾ ਹੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਦਾ ਵੱਡਾ ਫੈਲਾਅ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ।